ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦਾ ਨਿਤ ਧਾਰੇ ਗੁਰਪੁਰਾ ਖਿਨ ਖਿਨ ਨਮਸਕਾਰੀ। ਤਨ ਮਨ ਅਰਪ ਧਰੀ ਸਭ ਆਗੈ ਜਗ ਮੈਂ ਨਾਮ ਸੁਹਾਵਣ। ਤਰਨ ਕਮਲ ਹਿਰਦੈ ਨਿਤ ਧਾਰੇ ਗੁਰਪੁਰਾ ਖਿਨ ਖਿਨ ਨਮਸਕਾਰੀ। ਤਨ ਮਨ ਅਰਪ ਧਰੀ ਸਭ ਆਗੈ ਜਗ ਮੈਂ ਨਾਮ ਸੁਹਾਵਣ। ਤੂ ਠਾਕੁਰ ਕਿਉਂ ਮਨੋ ਵਿਸਾਰੇ ਜਿਉ ਪਿੰਡ ਦੇ ਸਾਸ ਵਾਰੇ। ਸਾਸ ਗ੍ਰਾਸ ਸੰਭਾਲੇ ਕਰਤਾ ਕੀਤਾ ਆਪਣਾ ਪਾਵਣ। ਜਾਤੇ ਵਿਰਥਾ ਕਉ ਨਾਹੀ ਆੜ ਪਹਿਰ ਹਰ ਰੱਖ ਮਨ ਮਾਹੀ। ਸਾਲ ਸੰਗ ਪਾਚ ਅਚੁਤ ਸੁਆਮੀ ਦਰਗਹਿ ਸੁਭਾ ਪਾਵਣ। ਚਾਰ ਪਦਾਰਥ ਅਠ ਦਸਾਂ ਸਿੱਧ ਨਾਮ ਨਿਧਾਨ ਸਹਿਜ ਸੁਖ ਨੌ ਨਿਧ। ਸਰਬ ਕਲਿਆਣ ਜੇ ਮਨ ਮਹਿ ਚਾਹ ਹੈ ਮਿਲ ਸਾਧੂ ਸਵਾਮੀ ਰਾਵਣ। ਸਾਸਤ ਸਿਮਰਤ ਵੇਦ ਵਖਾਣੀ ਜਨਮ ਪਦਾਰਥ ਜੀਤ ਪੁਰਾਣੀ। ਕਾਮ ਕ੍ਰੋਧ ਨਿੰਦਾ ਪਰ ਹਰੀਐ ਹਰ ਰਸਨਾ ਨਾਨਕ ਗਾਵਣ। ਜਿਸ ਰੂਪ ਨਾ ਰੇਖਿਆ ਕੌਲ ਨਹੀਂ ਜਾਤੇ ਪੂਰਨ ਪੂਰਾ ਦਿਨ ਰਾਤੀ। ਜੋ ਜੋ ਜਪੈ ਸੋਈ ਵਡ ਭਾਗੀ ਬੌਣ ਨਾ ਜੋ ਨੀ ਪਾਵਣ। ਜਿਸਨੋ ਬਿਸਰੈ ਪੁਰਖ ਵਿਧਾਤਾ ਜਲਤਾ ਫਿਰਾ ਰਹਿ ਨਿਤ ਤਾਤਾ। ਅਗਿਰਤ ਘਣੈ ਕਉ ਰੱਖਿਆ ਨਾ ਕੋਏ ਨਰਗ ਘੋਰ ਮੈਂ ਪਾਵਣ। ਜੀਉ ਪ੍ਰਾਣ ਤਨ ਧਨ ਜਿਨ ਸਾਜਿਆ ਮਾਦ ਗਰਮ ਰਾਖ ਨਿਵਾਜਿਆ। ਇਸੋ ਪ੍ਰੀਤ ਛਾੜਿਆ ਨਰਾਤਾ ਕਾਹੂ ਸਿਰੈ ਨਾ ਲਾਵਣ। ਤਾਰ ਅਨੁਗ੍ਰਹ ਸਵਾਮੀ ਮੇਰੇ ਘੜ ਘੜ ਵਸੈ ਸਭਨ ਕਹਿ ਨੇਰੇ। ਆਤ ਹਮਾਰਾ ਕਛੁਐ ਨਾਹੀ ਜਿਸ ਜਣਾ ਤਿਸੈ ਜਣਾਵਣ। ਜਾਂ ਕਹਿ ਮਸਤਕ ਧੁਰ ਲਿਖ ਪਾਇਆ ਤਿਸੀ ਪੁਰਖ ਨਾ ਵਿਆਪੈ ਮਾਇਆ। ਨਾਨਕ ਦਾਸ ਸਦਾ ਸਰਨਾਏ ਦੂਸਰ ਲਵੈ ਨਾ ਲਾਵਣ। ਆਗਿਆ ਦੁਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲਾ ਹੀ ਚੀਨੇ। ਤਾਕਿ ਕੀਮਤ ਕਹਿਣ ਨਾ ਜਾਏ ਜਦ ਕਾ ਤੋਈ ਸਮਾਵਣ। ਸੋਈ ਭਗਤ ਸੋਈ ਵਣ ਦਾਤਾ ਸੋਈ ਪੂਰਨ ਪੁਰਖ ਵਿਧਾਤਾ। ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਪਾਵਣ। ਮਿਰਤ ਦੁਖ ਸੁਖ ਲਿਖ ਪਾਏ ਤਿਲਨੀ ਵਧੈ ਘਟੈ ਨਾ ਘਟਾਏ। ਤੋਈ ਹੋਏ ਜੇ ਕਰਤੇ ਭਾਵੈ ਕਹਿ ਕਹਿ ਆਪ ਵਿਆਵਣ। ਅੰਤ ਖੂਬ ਤੇ ਸਹੀ ਕਾਟੇ ਜਨਮ ਜਨਮ ਕੇ ਟੂਟੇ ਗਾਂਢੇ। ਕਿਰਪਾ ਧਾਰ ਰੱਖੇ ਕਰ ਆਪਣੇ ਮੇਰੇ ਸਾਧੂ ਗੋਬਿੰਦ ਧਿਆਵਣ। ਤੇਰੀ ਕੀਮਤ ਕਹਿਣ ਨਾ ਜਾਏ ਅਚਰਜ ਰੂਪ ਵੱਡੇ ਵਡਿਆਈ। ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣ। ਤੇਰੀ ਕੀਮਤ ਕਹਿਣ ਨਾ ਜਾਈ ਅਚਰਜ ਰੂਪ ਵੱਡੇ ਵਡਿਆਈ। ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਭਗਤ ਵਸਲ ਕਿਰਪਾ ਦੇ ਖਜ਼ਾਨੇ ਸ਼ਾਂਤੀ ਦੇ ਪੁੰਜ ਦਇਆ ਦੇ ਸਮੁੰਦਰ ਸੋਚੀ ਪ੍ਰੀਤਮ ਅੰਤਰ ਜਾਮੀ ਸਤਿਗੁਰੂ ਸੁੱਖੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਚੀ ਨਿਵਾਸੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤਿਗੁਰਾਂ ਦੇ ਪਾਵਨ ਅਸਥਾਨ ਗੁਰੂ ਨਾਨਕ ਗੁਰਦੁਆਰਾ ਸਮੈਸਕ ਵਿਖੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਅੰਮ੍ਰਿਤ ਵੇਲੇ ਤੋਂ ਲੈ ਕੇ ਸੋਹਣੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿਚ ਸਤਿਗੁਰਾਂ ਨੇ ਬਖਸ਼ਿਸ਼ਾਂ ਰਹੀਆਂ ਹਨ। ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ। ਸੁਖਮਨੀ ਸੁਖ ਅਮਰ ਸਵਨਾਮ ਭਗਤ ਜਨਾ ਚ ਮਨ ਬਿਸਰਾਮ ਭਗਤ ਜਨ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹਨਾਂ ਦੇ ਮਨਾਂ ਨੂੰ ਸਿਖਾਉਣ ਵਾਲੀ ਬਾਣੀ ਇਸ ਬਾਣੀ ਦੇ 24,000 ਅੱਖਰ ਹਨ। ਨੂੰ ਦਿਨ ਰਾਤ ਦੇ ਵਿਚ 24,000 ਉਪਵਾਸ ਹੁੰਦੇ ਹਨ। ਜਿਹੜਾ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ ਕਰਦਾ ਹੈ ਉਹਦੇ 24,000 ਉਪਵਾਸ ਪਵਿੱਤਰ ਹੁੰਦੇ। ਸੋ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਸਰਵਨ ਕੀਤੇ ਕਰਦੇ ਜਾਪ ਹੋਏ ਔਰ ਗੁਰੂ ਜੀ ਦੀ ਰਹਿਮਤ ਦੇ ਨਾਲ ਅੰਮ੍ਰਿਤਮਈ ਪੰਜ ਬਾਣੀਆਂ ਦੇ ਨਿਤਨੇਮ ਆਪ ਜੀ ਨੇ ਸਰਵਣ ਕੀਤੇ ਨੇ। ਇਹ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹਰੇਕ ਗੁਰਸਿੱਖ ਵਾਸਤੇ ਅਤਿ ਜ਼ਰੂਰੀ, ਜਿਵੇਂ ਆਪਣੇ ਸਰੀਰ ਨੂੰ ਬਲ ਦੇਣ ਵਾਸਤੇ ਆਪਾਂ ਅਨੇਕਾਂ ਪ੍ਰਕਾਰ ਦੀਆਂ ਖੁਰਾਕਾਂ ਖਾਂਦੇ ਹਾਂ, ਇਸੇ ਤਰ੍ਹਾਂ ਆਪਣੇ ਮਨ ਨੂੰ ਬਲ ਦੇਣ ਵਾਸਤੇ ਗੁਰਬਾਣੀ ਦੇ ਨਿਤਨੇਮ ਦੀ ਲੋੜ ਹੈ, ਸਿਮਰਨ ਦੀ ਲੋੜ ਹੈ। ਸੋ ਪੰਜ ਬਾਣੀਆਂ ਦਾ ਨਿਤਨੇਮ ਹਰੇਕ ਵਾਸਤੇ ਜ਼ਰੂਰੀ ਹੈ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਸੰਧਿਆ ਦੇ ਸਮੇਂ ਸੋਦਰ ਜੀ ਦਾ ਪਾਠ ਲਹਿਰਾ ਸਾਹਿਬ, ਰਾਤ ਨੂੰ ਸੌਣ ਲੱਗਿਆ ਸੋਹਲੇ ਸਾਹਿਬ ਜੀ ਦਾ ਪਾਠ, ਇਹ ਬਾਣੀਆਂ ਦਾ ਨਿਤਨੇਮ ਕਰਨਾ ਗੁਰਸਿੱਖ ਵਾਸਤੇ ਜ਼ਰੂਰੀ ਹੈ। ਸੋ ਪੰਜ ਬਾਣੀਆਂ ਦੇ ਨਿਤਨੇਮ ਹੋਏ ਹਨ। ਇਲਾਹੀ ਬਾਣੀ ਉਹ ਆਸਾਂ ਨੂੰ ਪੂਰੀਆਂ ਕਰਨ ਵਾਲੀ, ਚਰਾਸਤੀ ਦੇ ਗੇੜੇ ਨੂੰ ਕੱਟਣ ਵਾਲੀ, ਸ੍ਰੀ ਆਸਥਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਕੀਰਤਨ ਦੀ ਕਲਯੁਗ ਦੇ ਵਿਚ ਮਹਾਨਤਾ ਹੈ। ਆਸਥਾ ਜੀ ਗੁਰਬਾਣੀ ਦੇ ਵਿਚ ਕਰਦੇ ਨੇ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ। ਕਲਯੁਗ ਦੇ ਵਿਚ ਕੀਰਤਨ ਮਹਾਨ ਹੈ, ਪ੍ਰਧਾਨ ਹੈ। ਕੀਰਤਨ ਇਕ ਨਿਰਮੋਲਕ ਹੀਰਾ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ ਔਰ ਗੁਣਾਂ ਦਾ ਖਜ਼ਾਨਾ ਹੈ। ਇਸ ਕਰਕੇ ਜੇ ਆਪਾਂ ਕੀਰਤਨ ਕਰਾਂਗੇ ਮੁੜ ਕੇ ਚੂਨਾ ਦੇ ਵਿਚ ਨਹੀਂ ਪੈਣਾ ਪਵੇਗਾ। ਹਰ ਦਿਨ ਰੈਨ ਕੀਰਤਨ ਗਾਈਏ, ਕੌੜ ਨਾ ਜੁਣਨੀ ਪਾਈਏ। ਸੋ ਕੀਰਤਨ ਇਹ ਲੋਕ ਵਿਚ ਵੀ ਤੇ ਪਰਲੋਕ ਦੇ ਵਿਚ ਸਹਾਇਤਾ ਕਰਨ ਵਾਲਾ, ਕੰਮ ਆਉਣ ਵਾਲਾ। ਇਸੇ ਕਰਕੇ ਪਾਤਸ਼ਾਹ ਜੀ ਨੇ ਬਚਨ ਕਹੇ ਆ, ਹਰ ਹਰ ਕੀਰਤਨ ਕਰ ਮਨ ਮੇਰੇ, ਤੀਹਾਂ ਊਹਾਂ ਜੋ ਕਾਮ ਤੇਰੇ। ਇਹ ਲੋਕ ਦੇ ਵਿਚ ਵੀ ਤੇ ਪਰਲੋਕ ਦੇ ਵਿਚ ਵੀ ਤੇਰੇ ਕੰਮ ਆਵੇਗਾ ਗੁਰਬਾਣੀ ਦਾ ਕੀਰਤਨ ਕਰਿਆ। ਔਰ ਸਤਿਗੁਰੂ ਜੀ ਨੇ ਸਾਨੂੰ ਪਾਵਨ ਉਪਦੇਸ਼ ਦਿੱਤਾ ਕਿ ਜੀਵ ਜੇ ਤੂੰ ਆਪਣਾ ਭਲਾ ਚਾਹੁੰਦਾ ਤੇ ਕੀਰਤਨ ਕਰਿਆ ਕਰ। ਇਹ ਸਾਨੂੰ ਸਾਡੇ ਪਰਮੇਸ਼ਰ ਨੇ, ਗੁਰੂ ਨੇ ਉਪਦੇਸ਼ ਦਿੱਤਾ। ਜੈਸੋ ਗੁਰ ਉਪਦੇਸ਼ਿਆ ਮੈਂ ਤੈਸੋ ਕਹਿਆ ਪੁਕਾਰ, ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਕਹਿੰਦੇ ਜੈਸਾ ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਸਿੱਖਿਆ ਦਿੱਤੀ, ਉਹ ਸਿੱਖਿਆ ਨੂੰ ਮੈਂ ਲੁਕੋ ਕੇ ਨਹੀਂ ਰੱਖਦਾ। ਮੈਂ ਉੱਚੀ ਆਵਾਜ਼ ਦੇ ਨਾਲ ਪੁਕਾਰ ਕੇ ਕਹਿੰਦਾ ਹਾਂ ਕਿ ਐ ਜੀਵ, ਐ ਗੁਰਸਿੱਖ, ਐ ਭਾਈ, ਸੁਣਨਾ ਕਰ। ਜੇ ਤੂੰ ਆਪਣਾ ਉਧਾਰ ਚਾਹੁੰਦਾ ਹੈ ਤੇ ਗੁਰਬਾਣੀ ਦਾ ਕੀਰਤਨ ਕਰ, ਗੁਰਬਾਣੀ ਦਾ ਜਸ ਕਰ। ਸੋ ਆਪ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਬਾਅਦ ਗੁਰੂ ਜੀ ਦੇ ਚਰਨਾਂ ਦੇ ਵਿਚ ਬੇਨਤੀ ਹੋਈ ਹੈ, ਹੁਕਮਨਾਮੇ ਦੀ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਗੁਰਬਾਣੀ ਦੀ ਲੜੀਵਾਰ ਕਥਾ ਸੰਗਤਾਂ ਸਰਵਣ ਕਰਦੀਆਂ ਨੇ, ਮਾਰੂ ਰਾਗ ਦੇ ਵਿਚ ਸੋਲਹਿਆਂ ਦੀ ਬਾਣੀ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸੋਲਹਿਆਂ ਦੇ ਵਿਚ। ਅੱਜ ਪੰਜਵੇਂ ਪਾਤਸ਼ਾਹ ਜੀ ਦਾ ਗੁਰੂ ਕੇ ਪਿਆਰੇ ਚੌਦਵਾਂ ਸੋਲਹਾ ਹੈ ਜਿਹਦੀ ਵਿਚਾਰ ਆਪਾਂ ਨੇ ਸਰਵਣ ਕਰਨਾ। ਔਰ ਸੋਲਹੇ ਨਾਮ ਬਾਣੀ ਦੀ ਸੰਪੂਰਨਤਾ ਹੋ ਜਾਣੀ ਹੈ। ਅੱਗੇ ਜਿਹੜੀ ਆ ਉਹ ਵਾਰ ਦੀ ਕਥਾ ਹੋ। ਸਤਿਗੁਰੂ ਪਾਤਸ਼ਾਹ ਜੀ ਚੌਦਵੇਂ ਸ਼ਬਦ ਦੇ ਵਿਚ ਸਾਨੂੰ ਪਾਵਨ ਉਪਦੇਸ਼ ਬਖਸ਼ ਕਰ ਰਹੇ ਹਨ। ਆਓ ਪ੍ਰੇਮ ਦੇ ਨਾਲ ਆਪਣੇ ਮਨਾਂ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਧਿਆਨ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਸਰਵਣ ਕਰਕੇ ਸਿਰਦਿਆਂ ਵਿਚ ਵਸਾ ਕੇ ਆਪਣਾ ਜੀਵਨ ਸਫਲਾ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਰੂ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਾਰੂ ਰਾਗ ਦੇ ਵਿਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨਾਮ ਨੂੰ ਜਪਿਆ ਹੈ ਉਹ ਮੁੜ ਕੇ ਮਾਤਾ ਦੇ ਉਦਰ ਵਿਚ ਨਹੀਂ ਆਉਂਦਾ ਹੈ। ਉਹਦਾ 84 ਦਾ ਗੇੜਾ ਕੱਟਿਆ ਜਾਂਦਾ ਹੈ। ਉਹ ਜੀਵ ਜੀਵਨ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹ ਪਾਤਸ਼ਾਹ ਜੀ ਜਿਨ੍ਹਾਂ ਨੇ ਛੋਟੀ ਜਿਹੀ ਉਮਰ ਦੇ ਵਿਚ ਹੀ ਨਾਨੇ ਗੁਰੂ ਜੀ ਤੋਂ ਵਰ ਪ੍ਰਾਪਤ ਕੀਤਾ ਦੋਹਤਾ ਬਾਣੀ ਦਾ ਪੁੱਤ, ਇਹ ਜਿਹੜਾ ਸਾਡਾ ਦੋਹਤਾ ਹੈ ਇਹ ਬਾਣੀ ਦਾ ਜਹਾਜ਼ ਰਚੇਗਾ, ਬਾਣੀ ਦਾ ਜਹਾਜ਼ ਹੋਵੇਗਾ। ਜਿਹੜੇ ਨਾਮ ਬਾਣੀ ਦੇ ਜਹਾਜ਼ ਤੇ ਗੁਰਸਿੱਖ ਚੜਨਗੇ ਉਹ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਹੋਣਗੇ। ਇਹ ਬਚਨ ਪਾਤਸ਼ਾਹ ਜੀ ਨੇ ਕੀਤੇ। ਉਹ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਮੰਗਲਾਚਰਨ ਕਰਦੇ ਹੈ ਸ਼ਬਦ ਪ੍ਰਾਰੰਭ ਕਰਨ ਤੋਂ ਪਹਿਲਾਂ। ਚਾਰ ਪ੍ਰਕਾਰ ਦੇ ਮੰਗਲਾਂ ਵਿਚੋਂ ਇੱਥੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਇਹਦੇ ਵਿਚ ਪਰਮੇਸ਼ਰ ਦੇ ਪ੍ਰਤਸ਼ਟੀ ਲੱਖਣ ਕਥਨ ਕੀਤੇ ਹਨ। ਇੱਕ ਉਹ ਪਰਮੇਸ਼ਰ ਇੱਕ ਹੈ, ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰਹਿ ਸੁਖ। ਹੈ ਪਰਮੇਸ਼ਰ ਤੇਰੇ ਤੋਂ ਬਿਨਾਂ ਦੂਜਾ ਹੋਰ ਹੈ ਹੀ ਕੋਈ ਨਹੀਂ। ਜੇ ਹੋਵੇ ਤਾਂ ਹੀ ਕੋਈ ਉਹਦੀ ਰੀਸ ਕਰੇ ਨਾ। ਸੋ ਇਸ ਕਰਕੇ ਜੇ ਕੋਈ ਤੇਰਾ ਸ਼ਰੀਕ ਹੋਵੇ ਤਾਂ ਫੇਰ ਹੀ ਤੇਰੀ ਸਦਰਸ਼ਤਾ ਕਰ ਸਕਦਾ ਨਾ। ਜਦੋਂ ਜੈਸਾ ਤੂੰ ਤੈਸਾ ਤੁਸੀਂ ਕਿਉਂ ਪਮਾ ਕੀਤਾ, ਜੈਸਾ ਤੂੰ ਆਪ ਹੈ ਉਹ ਤੂੰ ਆਪ ਹੀ ਹੈ। ਦੱਸੋ ਫਿਰ ਤਾਂ ਕਿਹਦੀ ਉਪਮਾ ਦੇਈਏ, ਕਿਹਦੀ ਵਡਿਆਈ ਕਰੀਏ ਤੇਰੇ ਬਰਾਬਰ। ਇਸ ਕਰਕੇ ਉਹ ਪਰਮੇਸ਼ਰ ਇੱਕ ਹੈ। ਖਾਲਸਾ ਇੱਕ ਅਕਾਲ ਪੁਰਖ ਦਾ ਉਪਾਸਕ ਹੈ, ਦੇਵੀ ਦੇਵਤਿਆਂ ਦਾ ਉਪਾਸਕ ਨਹੀਂ ਹੈ, ਬੜੀਆਂ ਮਸਾਣਾਂ ਦਾ ਪੂਜਕ ਨਹੀਂ। ਗੁਰੂ ਕੇ ਸਿੱਖ ਨੇ ਗੁਰੂ ਬਾਣੀ ਨੂੰ ਮੰਨਣਾ, ਆਗਿਆ ਪਈ ਅਕਾਲ ਕੀ ਸਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਰੱਖਣਾ, ਅੱਖਰ ਅੱਖਰ ਤੇ ਗੁਰੂ ਭਾਵਨਾ ਰੱਖਣੀ ਹੈ, ਔਰ ਕਦੇ ਵੀ ਗੁਰੂ ਕੀ ਬਾਣੀ ਤੇ ਸ਼ੰਕਾ ਨਹੀਂ ਕਰਨੀ। ਕਦੇ ਵੀ ਗੁਰੂ ਕੇ ਸਿੱਖ ਨੇ ਬਾਣੀ ਤੇ ਸ਼ੰਕਾ ਕਰਕੇ ਇਹ ਨਹੀਂ ਕਹਿਣਾ ਕਿ ਹੋ ਸਕਦਾ ਇਹ ਬਾਣੀ ਗੁਰੂਆਂ ਦੀ ਹੋਵੇ ਜਾਂ ਨਾ ਹੋਵੇ। ਮਹਾਰਾਜ ਨੇ ਅਕਾਲ ਪੁਰਖ ਦੀ ਬਾਣੀ ਉਚਾਰਨ ਕੀਤੀ ਹੈ। ਮਹਾਰਾਜ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਏ ਜੀਓ। ਮੈਂ ਜੋ ਕੁਛ ਵੀ ਕਹਿ ਰਿਹਾ ਉਸ ਅਕਾਲ ਪੁਰਖ ਦੇ ਹੁਕਮ ਦੇ ਨਾਲ ਹੀ ਕਹਿ ਰਿਹਾ, ਮੈਨੂੰ ਆਪੇ ਤਾਂ ਬੋਲਣਾ ਹੀ ਨਹੀਂ ਆਉਂਦਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇ ਲਾਲੋ। ਤੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਨੂੰ ਗੁਰੂ ਮੰਨਣ ਦੀ ਆਗਿਆ ਕਰਕੇ ਗਏ ਹੈ ਔਰ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਣਾ ਉਹਦੇ ਸਦਰਸ਼ ਅਕਾਲ ਪੁਰਖ ਦੇ ਸਦਰਸ਼ ਕੋਈ ਹੈ ਨੀ ਦੂਜਾ ਇੱਕ ਸਾਹਿਬ ਮੇਰਾ ਏਕੋ ਉਹ ਮੇਰਾ ਮਾਲਕ ਇੱਕੋ ਹੀ ਹੈ ਓਅੰਕਾਰ ਉਚਾਰਨੇ ਮਾਤਰ ਤੇ ਰੱਖਿਆ ਕਰਨ ਵਾਲਾ ਜਿਹੜਾ ਗੁਰਸਿੱਖ ਉਹਨੂੰ ਉਚਾਰਦਾ ਜਿੱਥੇ ਉਹਨੂੰ ਯਾਦ ਕਰਦਾ ਉੱਥੇ ਉਹਦੀ ਰਾਖੀ ਹੁੰਦੀ ਹੈ ਜਿੱਥੇ ਹਰ ਆਰਾਧੀ ਹੈ ਜਿੱਥੇ ਹਰ ਮਿੱਤ ਸਹਾਇ ਜਿੱਥੇ ਉਸ ਮਾਲਕ ਨੂੰ ਚੇਤੇ ਕਰੀਏ ਉਹ ਪਰਮੇਸ਼ਰ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਉੱਥੇ ਜਾਂਦਾ ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠ ਧਾਵੈ ਸੇਵਕ ਕੋ ਨਿਕਤੀ ਹੋਏ ਦਿਖਾਵੇ ਉਹ ਆਪਣੇ ਪਿਆਰਿਆਂ ਨੂੰ ਜਿੱਥੇ ਜਿੱਥੇ ਕੋਈ ਕਿਸੇ ਦਾ ਕਾਰਜ ਹੁੰਦਾ ਹੈ ਉੱਥੇ ਜਾ ਕੇ ਸਤਿਗੁਰੂ ਪਾਤਸ਼ਾਹ ਜੀ ਸਹਾਇਤਾ ਕਰਦੇ ਹੈ ਆਪਣੇ ਪਿਆਰਿਆਂ ਨੂੰ ਜਿਵੇਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਇਤਿਹਾਸ ਆਉਂਦਾ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਕਥਾ ਆਉਂਦੀ ਹੈ ਆਪਾਂ ਸਰਵਣ ਕੀਤੀ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਆਸਣ ਤੇ ਬਰਾਜੇ ਹੋਏ ਹੈ ਚਾਏ ਭੋਏ ਦੀ ਤਲਵੰਡੀ ਵਿਚ ਤੇ ਮਾਤਾ ਜੀ ਭੋਜਨ ਤਿਆਰ ਕਰ ਰਹੇ ਹੈ ਤੇ ਸਤਿਗੁਰਾਂ ਦੇ ਸੇਵਕ ਮਨ ਸੁਖ ਸ਼ਾਹੂਕਾਰ ਦਾ ਜਹਾਜ਼ ਸਮੁੰਦਰ ਦੀਆਂ ਘੁੰਮਣ ਘੇਰੀਆਂ ਚ ਫਸ ਗਿਆ ਉਹਨੇ ਬੇਨਤੀ ਕੀਤੀ ਔਰ ਸਤਿਗੁਰੂ ਜੀ ਨੇ ਉਹਦਾ ਜਹਾਜ਼ ਗਲਾਦੀਪ ਦੇ ਸਮੁੰਦਰ ਵਿਚ ਜਾ ਕੇ ਪਾਰ ਲਾਇਆ ਕਿਉਂ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਵੀ ਕੋਈ ਆਪਣੇ ਉਹ ਪਰਮੇਸ਼ਰ ਨੂੰ ਚੇਤੇ ਕਰਦਾ ਉੱਥੇ ਉੱਥੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਤੋ ਉਹ ਉਚਾਰਨੇ ਮਾਤਰ ਤੇ ਰੱਖਿਆ ਕਰਨ ਵਾਲਾ ਜੋ ਪਰਮੇਸ਼ਰ ਸਤ ਓਅੰਕਾਰ ਅੰਗੀਕਾਰ ਕਰਨ ਵਾਲਾ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਓਅੰਕਾਰ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਉਹਦਾ ਨਾ ਕੋਈ ਦੇਸ਼ ਹੈ ਨਾ ਕੋਈ ਕਾਲ ਹੈ ਸਮਾਂ ਹੈ ਨਾ ਉਹਦਾ ਕੋਈ ਗੁਰੂ ਕੇ ਪਿਆਰੇ ਵਸਤੂ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ ਨਾ ਉਹ ਸ਼ਾਸਤਰਾਂ ਦੇ ਨਾਲ ਕੱਟਿਆ ਜਾ ਸਕਦਾ ਜਾਤੀ ਵਜਾਤੀ ਸਵੈ ਜਾਤੀ ਸਵੈ ਗਤ ਭੇਦ ਰਹਿਤ ਹੈ ਸਭਿਆਕਾਰ ਚਰਨ ਵਿਰਾਟ ਸਰੂਪ ਹੈ ਸਤ ਸਦਾ ਰਹਿਣ ਵਾਲਾ ਤਰੇਈ ਆਬਾਦ ਅਕਾਲ ਸਰੂਪ ਹੈ ਜੋ ਤਿੰਨਾਂ ਕਾਲਾਂ ਵਿਚ ਨਾਸ਼ ਨਹੀਂ ਹੁੰਦਾ ਬਾਕੀ ਸਾਰੀ ਸ੍ਰਿਸ਼ਟੀ ਕਾਲ ਦੇ ਵਿਚ ਜਿਹੜੇ ਦੇਵਤੇ ਹਨ ਉਹ ਵੀ ਕਾਲ ਦੇ ਵਿਚ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਸਮਰਥ ਇਹ ਸਾਰਾ ਸੰਸਾਰ ਕਾਲ ਦਾ ਸਮਰਥ ਹੈ ਵੱਡੇ ਦੇਵਤੇ ਤਿੰਨ ਮੰਨੇ ਉਹ ਵੀ ਕਾਲ ਦੇ ਵਿਚ ਹੈ ਬ੍ਰਹਮਾ ਨੇ ਵੀ ਸਮੇਂ ਅਨੁਸਾਰ ਸਰੀਰ ਧਾਰਨ ਕੀਤਾ ਜਦੋਂ ਉਹਦੀ ਉਮਰ ਪੂਰੀ ਹੋ ਜਾਵੇਗੀ ਉਹ ਵੀ ਖਤਮ ਹੋ ਜਾਵੇਗਾ ਸੋ ਇਸ ਤਰ੍ਹਾਂ ਉਹ ਤ੍ਰੇਈ ਆਬਾਦ ਅਕਾਲ ਸਰੂਪ ਹੈ ਤਿੰਨਾਂ ਕਾਲਾਂ ਦੇ ਵਿਚ ਆਬਾਦ ਬੰਧਨਾਂ ਤੋਂ ਰਹਿਤ ਸੋ ਸਤ ਸਦਾ ਰਹਿਣ ਵਾਲਾ ਹੈ ਬਾਕੀ ਸਾਰਾ ਸੰਸਾਰ ਜਿੰਨਾ ਉਹ ਝੂਠ ਮਹਾਰਾਜ ਸਾਹਿਬ ਨੇ ਬਾਣੀ ਦੇ ਵਿਚ ਕਹਿ ਦਿੱਤਾ ਹੈ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ਸਿਰ ਨਾ ਰਹਿ ਕਿਉਂ ਬਾਲੂ ਕੀ ਭੀਤ ਜਿਵੇਂ ਰੇਤੇ ਦੀ ਕੰਧ ਹੁੰਦੀ ਹੈ ਉਹ ਨੀ ਟਿਕਦੀ ਹੈ ਇਸੇ ਤਰ੍ਹਾਂ ਇਹ ਸਾਰਾ ਸੰਸਾਰ ਜਿਹੜਾ ਹੈ ਇੱਥੇ ਕੋਈ ਵੀ ਕਿਸੇ ਨੇ ਸਿਰ ਨਹੀਂ ਰਹਿਣਾ ਜੋ ਉਪਜੋ ਸੋ ਬਿੰਤ ਹੈ ਪਰ ਉਹ ਆਜ ਕਾ ਕਾਲ ਜੋ ਵੀ ਪੈਦਾ ਹੋਇਆ ਉਹਨੇ ਨਾਸ ਹੋ ਜਾਣਾ ਖਤਮ ਹੋ ਜਾਣਾ ਸਿਰਫ ਸਮੇਂ ਦਾ ਫਰਕ ਹੁੰਦਾ ਕੋਈ ਪਹਿਲਾਂ ਖਤਮ ਹੋ ਜਾਂਦਾ ਕੋਈ ਮਗਰੋਂ ਖਤਮ ਹੋ ਜਾਂਦਾ ਜੋ ਦਿਸ ਰਿਹਾ ਇਹ ਝੂਠ ਇਹ ਮਿੱਥਿਆ ਮਿੱਥਿਆ ਉਹਨੂੰ ਕਹਿੰਦੇ ਆ ਜਿਹੜਾ ਵਰਤਮਾਨ ਕਾਲ ਦੇ ਵਿਚ ਦਿਸਦਾ ਹੋਵੇ ਪਹਿਲਾਂ ਵੀ ਨਾ ਹੋਵੇ ਤੇ ਗੁਰੂ ਕੇ ਪਿਆਰਿਓ ਉਸ ਸਮੇਂ ਬਾਅਦ ਨਾ ਰਹੇ ਜਿਵੇਂ ਆਪਾਂ ਸਾਰੇ ਸਰੀਰ ਹੈ ਬਿਲਡਿੰਗਾਂ ਹੈ ਸਾਰਾ ਕੁਛ ਆਪਾਂ ਨੂੰ ਦਿਸ ਰਿਹਾ ਇਹ ਅੱਜ ਤੋਂ ਤਕਰੀਬਨ 200 ਸਾਲ ਪਹਿਲਾਂ ਨਹੀਂ ਹੋਣੇ ਆਪਣੇ ਸਰੀਰ ਵੀ ਨਹੀਂ ਔਰ ਹੁਣ ਦਿਸ ਰਹੇ ਆ ਵਰਤਮਾਨ ਦੇ ਵਿਚ ਆਪਾਂ ਕਹਿੰਦੇ ਵੀ ਆਹ ਬਿਲਡਿੰਗ ਵਧੀਆ ਬਣੀ, ਆਹ ਮੇਰਾ ਸਰੀਰ ਹੈ ਇੰਨੇ ਚਿਰ ਦਾ ਹੋ ਗਿਆ, ਪਰ ਅੱਜ ਤੋਂ 100 ਸਾਲ ਬਾਅਦ ਇਹ ਵੀ ਨਹੀਂ ਰਹਿਣਾ, ਇਹਨਾਂ ਦਾ ਰੂਪ ਬਦਲ ਜਾਣਾ। ਜਿਹੜੀ ਚੀਜ਼ ਬਦਲਦੀ ਰਹਿੰਦੀ ਹੈ ਉਹ ਗੁਰੂ ਕੇ ਪਿਆਰਿਓ ਕਿੱਥੇ ਹੈ, ਇਸ ਕਰਕੇ ਉਹ ਕੇਵਲ ਪਰਮੇਸ਼ਰ ਹੀ ਸੱਤ ਹੈ, ਬਾਕੀ ਸਾਰਾ ਸੰਸਾਰ ਹੈ। ਸੱਤ ਰਾਮ ਝੂਠਾ ਸਭ ਧੰਦਾ, ਇੱਕ ਪਰਮੇਸ਼ਰ ਦਾ ਨਾਮ ਜੋ ਰਮਿਆ ਹੋਇਆ ਉਹ ਸੱਤ ਹੈ, ਬਾਕੀ ਸਾਰਾ ਸੰਸਾਰ ਜਿਹੜਾ ਨਾ ਉਹ ਝੂਠ, ਉਹ ਸੱਤ ਸਦਾ ਰਹਿਣ ਵਾਲਾ ਹੈ, ਗੁਰ ਚੇਤਨ ਸਰੂਪ ਹੈ, ਗੁਰ ਵੱਡਾ ਹੈ, ਸਾਰਿਆਂ ਤੋਂ ਵੱਡਾ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਦਿਨ ਕੱਲ ਰਾਖੀ ਤੇਰੀ। ਸੋ ਕਿਰ ਔਰ ਕਿਰ ਤੋਂ ਬਣਿਆ, ਕਿਰ ਭਾੜ ਨੂੰ ਕਹਿੰਦੇ, ਸਤਿਗੁਰੂ ਜੀ ਭਾੜ ਦੀ ਨਿਆਈ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਕਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਫਿਰ ਨਿਗਲ ਨੂੰ ਕਹਿੰਦੇ ਆ, ਕਿਸੇ ਚੀਜ਼ ਨੂੰ ਨਿਗਲ ਜਾਣਾ, ਖਤਮ ਕਰ ਦੇਣਾ। ਸਤਿਗੁਰੂ ਜੀ ਆਪਣੇ ਸੇਵਕਾਂ ਦੇ ਹਿਰਦਿਆਂ ਵਿਚੋਂ ਵਿਕਾਰਾਂ ਨੂੰ ਨਿਗਲਣ ਵਾਲੇ ਆ, ਖਤਮ ਕਰਨ ਵਾਲੇ। ਫਿਰ ਬਾਣੀ ਨੂੰ ਕਹਿੰਦੇ ਆ, ਸਤਿਗੁਰੂ ਜੀ ਬਾਣੀ ਸਰੂਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਪ੍ਰਸਾਦ ਆਨੰਦ ਸਰੂਪ ਹੈ, ਪ੍ਰਸਾਦ ਸਵਾਦਾਂ ਤੋਂ ਪਰੇ ਹੈ, ਜਿਹੜੇ ਉਸ ਪਰਮੇਸ਼ਰ ਦਾ ਸਿਮਰਨ ਕਰਦੇ ਹੈ ਸਵਾਦਾਂ ਤੋਂ ਪਰੇ ਹੋ ਕੇ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਪਰਮੇਸ਼ਰ ਕਿਵੇਂ ਮਿਲਦਾ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਕਿਰਪਾ ਕਰਕੇ ਐਸਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਚਰਨ ਕਮਲ ਹਿਰਦੈ ਨਿਤ ਧਾਹੀ, ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਪਰਮੇਸ਼ਰ ਦੇ ਜੋ ਅਧਿਸ਼ਠਾਨ ਰੂਪੀ ਚਰਨ ਹਨ, ਜੋ ਕਮਲ ਦੀ ਨਿਆਈ ਹਨ, ਕਮਲ ਸ੍ਰੀ ਕੇ ਚਰਨ ਹਨ। ਸਤਿਗੁਰੂ ਪਾਤਸ਼ਾਹ ਜੀ ਦੇ 3 ਸਰੂਪ ਨੰਦ ਲਾਲ ਜੀ ਨੂੰ ਸਤਿਗੁਰੂ ਜੀ ਨੇ ਦੱਸੇ, ਤੇ ਇੱਕ ਮੇਰਾ ਨਿਰਗੁਣ ਸਰੂਪ ਹੈ, ਇੱਕ ਮੇਰਾ ਸਰਗੁਣ ਸਰੂਪ ਹੈ, ਇੱਕ ਮੇਰਾ ਸ਼ਬਦ ਰੂਪ। 3 ਰੂਪ ਹੈ ਮੋਹੇ ਕਹਿ, ਕਹੋ ਤੁਸੀਂ ਜਾਹੇ। ਤੋ ਇਹ ਕਹਿੰਦੇ 3 ਸਰੂਪ ਹੈ, ਇੱਕ ਨਿਰਗੁਣ ਸਰੂਪ ਜਿਹਦਾ ਕੋਈ ਆਪਾਂ ਦੇਖ ਨਹੀਂ ਸਕਦੇ, ਆਪਾਂ ਅਨੁਭਵ ਕਰ ਸਕਦੇ ਹਾਂ, ਜਿਵੇਂ ਪਾਤਸ਼ਾਹ ਨੇ ਬਚਨ ਕਹੇ, ਸਹਿਸ ਤਵ ਨੈਣ ਨਨ ਨੈਣ ਹੈ ਸੋਹੇ ਕੋ, ਸਹਿਸ ਸੂਰਤ ਨਨ ਏਕ ਸੋਹੇ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲ ਸਮੂਹ। ਨਿਰਗੁਣ ਸਰੂਪ ਦੇ ਵਿਚ ਉਹਦਾ ਕੋਈ ਨਿਸ਼ਾਨੀ ਨਹੀਂ ਹੈ, ਉਹਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਰੰਗ ਨਹੀਂ ਹੈ। ਸਰਗਨ ਸਰੂਪ ਦੇ ਵਿਚ ਜਦੋਂ ਕਹਿੰਦਾ ਇੱਕ ਤੋਂ ਮੈਂ ਬਹੁਤੇ ਹੋਵਾਂ, ਉਦੋਂ ਗੁਰੂ ਕੇ ਪਿਆਰਿਓ ਸਾਰੇ ਜੀਵਾਂ ਦੇ ਵਿਚ ਉਹਦੀ ਜੋਤ ਹੈ, ਸਭ ਮੈਂ ਜੋਤ ਜੋਤ ਹੈ, ਸਰਬ ਜੋਤ ਤੇਰੀ ਪਸੰਦ ਰਹੀ, ਸਾਰੇ ਥਾਵਾਂ ਤੇ ਉਹਦੀ ਜੋਤ ਹੈ। ਐਸੇ ਗੁਰੂ ਕੇ ਜਿਹੜੇ ਕਮਲਾਂ ਵਰਗੇ ਚਰਨ ਹੈ, ਇੱਕ ਨਿਰਗੁਣ ਸਰੂਪ ਹੈ, ਉਹ ਗੁਰੂ ਕੇ ਪਿਆਰਿਓ ਜਿਹਨੂੰ ਵੇਦ ਕਹਿੰਦੇ ਹੈ, ਵੇਦ ਜੀ ਦਾ ਜਾਪ ਕਰਦੇ ਹੈ, ਨੇਤ ਨੇਤ ਕਸੰਤ ਵੇਦਾ ਪਿਤਾ ਪ੍ਰਤੀ ਵੇਦਾਂ ਦੇ ਵਿਚ ਕਥਨ ਕੀਤਾ ਹੋਇਆ, ਉਹ ਨਿਰਗੁਣ ਸਰੂਪ ਦਾ ਇੱਕ ਤਾਂ ਉਹ ਚਰਨ, ਉਹਨੂੰ ਅਧਿਸ਼ਠਾਨ ਚਰਨ ਕਹਿੰਦੇ ਆ। ਕਿਆ ਜਿਹੜਾ ਪ੍ਰਤੱਖ ਚਰਨ ਹੈ, ਸਤਿਗੁਰਾਂ ਨੇ 10 ਰੂਪ ਧਾਰਨ ਕੀਤੇ ਹੈ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਸੰਪਨ ਤੋਂ, ਜਿੱਥੇ ਜਾਏ ਵਹੇ ਮੇਰਾ ਸਤਿਗੁਰੂ, ਸੋਸਾਨ ਸੁਹਾਵਾ ਰਾਮ ਰਾਜੇ, ਜਿੱਥੇ ਜਾ ਕੇ ਮੇਰੇ ਪਾਤਸ਼ਾਹ ਜੀ ਬਿਰਾਜਮਾਨ ਹੋਣ, ਉਹ ਧਰਤੀ ਸੋਭਾ ਵਾਲੀ ਬਣ ਜਾਂਦੀ, ਜੰਗਲਾਂ ਦੇ ਵਿਚ ਮੰਗਲ ਲੱਗ ਜਾਂਦੇ ਹੈ, ਸੋ ਉਹ ਜਗ੍ਹਾ ਜਿੱਥੇ ਸਰਗੁਣ ਸਰੂਪ ਦੇ ਵਿਚ ਪਾਤਸ਼ਾਹ ਨੇ ਚਰਨ ਪਾਏ ਆ, ਜਿੱਥੇ ਵੀ ਗਏ ਆ ਧਰਤੀ ਪੂਜਾ ਪੂਜਨ ਯੋਗ ਬਣ ਗਈ ਹੈ। ਸੋ ਥਾਵਾਂ ਥਾਵਾਂ ਤੇ ਪਾਤਸ਼ਾਹ ਜੀ ਨੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਆਪਣੇ ਚਰਨ ਪਾ ਕੇ। ਇੱਕ ਉਹ ਚਰਨ, ਇੱਕ ਗੁਰੂ ਕਾ ਸ਼ਬਦ ਹੈ, ਇਹ ਵੀ ਗੁਰੂ ਕੇ ਪਿਆਰੇ ਉਚਰਨ ਹੈ। ਜਿਨ੍ਹਾਂ ਨੇ ਉਸ ਮਾਲਕ ਦੇ ਚਰਨਾਂ ਦਾ ਹਿਰਦੇ ਵਿਚ ਨਿਤਾ ਪ੍ਰਤੀ ਧਾਰਨ ਕੀਤਾ, ਧਿਆਨ ਕੀਤਾ, ਭਾਵ ਉਸ ਮਾਲਕ ਦੇ ਚਰਨਾਂ ਦਾ ਧਿਆਨ ਜੋੜ ਕੇ ਉਸ ਦਾ ਸਿਮਰਨ ਕਰਦੇ ਨੇ, ਉਹਦੇ ਨਾਲ ਆਪਣੀ ਬਿਰਤੀ ਨੂੰ ਜੋੜ ਲੈਂਦੇ ਆ। ਜਿਵੇਂ ਸੱਤਵੇਂ ਸਰੂਪ ਦੇ ਵਿਚ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਬਿਰਾਜਮਾਨ ਹੈ, ਔਰ ਚਰਨਾਂ ਦਾ ਧਿਆਨ ਧਾਰਨ ਕੀਤਾ ਭਾਈ ਗੋਦਾ ਜੀ ਨੇ ਕਾਬਲ ਦੇ ਵਿਚ, ਪਾਤਸ਼ਾਹ ਜੀ ਦੇ ਚਰਨ ਫੜ ਕੇ ਧਿਆਨ ਧਾਰ ਕੇ ਬੈਠ ਗਿਆ। ਔਰ ਗੁਰੂ ਕੇ ਪਿਆਰਿਓ ਅੰਮ੍ਰਿਤ ਵੇਲੇ ਸਮਾਧੀ ਲਾਗੀ ਪਹਿਰ ਰਾਤ ਰਹਿੰਦੀ, ਤੇ ਜਦੋਂ ਲੰਗਰ ਛਕਣ ਦਾ ਸਮਾਂ ਹੋਇਆ, ਦੀਵਾਨ ਦੀ ਸਮਾਪਤੀ ਦਾ ਸਮਾਂ ਹੋਇਆ, ਡਾਂਗਰੀ ਸਿੱਖ ਨੇ ਪ੍ਰਸ਼ਾਦਾ ਤਿਆਰ ਕੀਤਾ ਔਰ ਬੇਨਤੀ ਕੀਤੀ, ਪਾਤਸ਼ਾਹ ਜੀ ਆਪ ਜੀ ਵਾਸਤੇ ਪ੍ਰਸ਼ਾਦਾ ਤਿਆਰ ਹੈ, ਛਕੋ ਚੁੱਪ। ਫੇਰ ਦੁਬਾਰਾ ਸਿੰਘਾਂ ਨੇ ਫੇਰ ਕਿਹਾ ਸਿੱਖਾਂ ਨੇ, ਪਾਤਸ਼ਾਹ ਜੀ ਸੰਗਤ ਬੈਠੀ, ਆਪ ਜੀ ਪ੍ਰਸ਼ਾਦਾ ਛਕੋ। ਤੇ ਦੋ ਘੜੀਆਂ ਦਿਨ ਰਹਿੰਦੇ ਤੱਕ ਸਮਾਧੀ ਜੁੜੀ ਰਹੀ ਪਾਤਸ਼ਾਹ ਜੀ ਦੀ। ਜਦੋਂ ਭਾਈ ਸਾਹਿਬ ਦਾ ਧਿਆਨ ਖੇਤਰ ਖੋਲੇ, ਸਮਾਧੀ ਖੁੱਲੀ, ਫਿਰ ਪਾਤਸ਼ਾਹ ਜੀ ਨੇ ਜਾ ਕੇ ਲੰਗਰ ਦੇ ਵਿਚ ਪ੍ਰਸ਼ਾਦਾ ਛਕਿਆ। ਸੰਗਤ ਨੇ ਪੁੱਛਿਆ, ਪਾਤਸ਼ਾਹ ਜੀ ਕੀ ਕਾਰਨ ਹੈ? ਸਤਿਗੁਰੂ ਜੀ ਕਹਿੰਦੇ, ਭਾਈ ਕਾਬਲ ਦੇ ਵਿਚ ਸਾਡਾ ਇਕ ਸਿੱਖ ਹੈ, ਉਹਨੇ ਸਾਡੇ ਚਰਨਾਂ ਦਾ ਧਿਆਨ ਧਾਰ ਕੇ ਸਮਾਧੀ ਲਾਈ ਸੀ, ਚਰਨ ਫੜੇ ਹੋਏ ਸਨ, ਅਸੀਂ ਕਿਵੇਂ ਉੱਠ ਕੇ ਜਾਂਦੇ ਲੰਗਰ ਦੇ ਵੱਲ? ਉਹ ਦਿਨ ਨੋਟ ਕਰ ਲਿਆ, ਕਾਬਲ ਦੇ ਵਿਚੋਂ ਸੰਗਤ ਆਈ, ਸੰਗਤਾਂ ਨੂੰ ਪੁੱਛਿਆ ਕਿ ਇਸ ਦਿਨ ਦੱਸਿਆ ਗਿਆ ਕਿ ਭਾਈ ਗੋਦਾ ਜੀ ਪਹਿਰ ਰਾਤ ਨੇ ਸਮਾਧੀ ਲਾ ਕੇ ਬੈਠ ਗਏ ਸਨ, ਦੋ ਘੜੀਆਂ ਦਿਨ ਰਹਿੰਦੇ ਤੋਂ ਸਮਾਧੀ ਖੁੱਲੀ। ਗੁਰੂ ਕੇ ਪਿਆਰਿਓ, ਐਸੇ ਸਤਿਗੁਰਾਂ ਦਾ ਜਿਹੜਾ ਧਿਆਨ ਧਰਨਾ ਹੈ, ਹਿਰਦੇ ਵਿਚ ਨਾਮ ਸਿਮਰਨ ਦੇ ਵਿਚ ਜੁੜਨਾ ਹੈ, ਚਰਨ ਕਮਲ ਹਿਰਦੇ ਨਿਤ ਧਾਰੀ। ਸੋ ਗੁਰੂ ਕੇ ਪਿਆਰਿਓ, ਜਿਨ੍ਹਾਂ ਨੇ ਨਿਤਾ ਪ੍ਰਤੀ ਕਮਲਾਂ ਵਰਗੇ ਸ੍ਰੀ ਕੇ ਅਸਥਾਨ ਰੂਪ ਚਰਨਾਂ ਦਾ ਧਿਆਨ ਧਾਰਨਾ ਕੀਤਾ ਹਿਰਦੇ ਵਿਚ,
ਗੁਰਪੂਰਾ ਖਿਨ ਖਿਨ ਨਮਸਕਾਰੇ,
ਪੂਰੇ ਗੁਰੂ ਦੇ ਚਰਨਾਂ ਦਾ ਧਿਆਨ ਧਾਰ ਕੇ ਖਿਨ ਖਿਨ ਮਾਤਰ ਥੋੜੇ ਥੋੜੇ ਸਮੇਂ ਦੇ ਵਿਚ ਅਨੇਕਾਂ ਵਾਰੀ ਉਹਨਾਂ ਨੂੰ ਨਮਸਕਾਰ ਕਰਨੀ ਹੈ। ਚੰਡੌਤ ਬੰਦਨ ਅਨਕ ਵਾਰ, ਕਿੰਨੇ ਵਾਰੀ ਕਰਨੀ ਹੈ? ਅਨੇਕਾਂ ਵਾਰ, ਜਿੰਨਾ ਸਮਾਂ ਹੋ ਸਕੇ। ਖਿਣ ਖਿਣ ਮਾਤਰ ਉਸ ਮਾਲਕ ਦੇ ਚਰਨਾਂ ਤੇ ਨਮਸਕਾਰ ਕਰਨੀ ਹੈ।
ਤਨ ਮਨ ਅਰਪ ਧਰੀ ਸਭ ਆਗੈ, ਜਗ ਮੈਂ ਨਾਮ ਸੁਹਾਵਣਾ।
ਸਤਿਗੁਰੂ ਜੀ ਕਹਿੰਦੇ, ਭਾਈ ਤਨ ਵੀ ਗੁਰੂ ਦੇ ਚਰਨਾਂ ਚ ਅਰਪਣ ਕਰ ਦੇਣਾ, ਤੇ ਮਨ ਵੀ ਗੁਰੂ ਦੇ ਚਰਨਾਂ ਚ ਅਰਪਣ ਕਰ ਦੇਣਾ, ਇਹ ਸਾਰਾ ਕੁਝ ਸਤਿਗੁਰੂ ਦੇ ਚਰਨਾਂ ਦੇ ਵਿਚ ਅਰਪਣ ਕਰ ਦੇ। ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਦੇ ਵਿਚ ਬਚਨ ਕੀਤੇ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈਐ। ਤਨ ਮਨ ਧਨ ਸਾਰਾ ਕੁਛ ਗੁਰੂ ਨੂੰ ਦੇ ਕੇ, ਗੁਰੂ ਕੇ ਪਿਆਰਿਓ ਉਸ ਮਾਲਕ ਦੇ ਹੁਕਮ ਨੂੰ ਮੰਨਣਾ, ਉਹਦੀ ਆਗਿਆ ਦਾ ਪਾਲਣ ਕਰਨਾ। ਜਿਹੜਾ ਗੁਰੂ ਕੇ ਹੁਕਮ ਨੂੰ ਮੰਨਦਾ, ਸਮਝ ਲੋ ਵੱਡੀ ਸੇਵਾ। ਆਪਾਂ ਕਹਿ ਦਿੰਦੇ ਹਾਂ ਮੈਂ ਸੇਵਾ ਬਹੁਤ ਕਰਦਾ, ਪਰ ਗੁਰੂ ਕੇ ਪਿਆਰਿਓ ਆਗਿਆ ਸਮ ਨਹੀਂ। ਸਾਹਿਬ ਜਿਹੜੀ ਗੁਰੂ ਦੀ ਆਗਿਆ ਦਾ ਪਾਲਣ ਕਰ ਲੈਣਾ, ਉਹਦੇ ਵਰਗੀ ਸੇਵਾ ਨਹੀਂ ਹੈ। ਹੁਣ ਗੁਰੂ ਦੀ ਆਗਿਆ ਕੀ ਹੈ? ਗੁਰੂ ਦੀ ਆਗਿਆ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਗੁਰੂ ਕੀ ਸੰਗਤ ਵਿਚ ਆ ਕੇ ਬੈਠਣਾ, ਕੀਰਤਨ ਸੁਣਨਾ, ਕਥਾ ਸੁਣਨੀ, ਗੁਰੂ ਘਰ ਦੇ ਵਿਚ ਸੇਵਾ ਕਰਨੀ, ਲੰਗਰ ਬਣਾਉਣ ਦੀ, ਲੰਗਰ ਪਕਾਉਣ ਦੀ, ਲੰਗਰ ਵਰਤਾਉਣ ਦੀ, ਉਸ ਤੋਂ ਬਾਅਦ ਆਪਣੇ ਕਾਰਾਂ ਵਿਹਾਰਾਂ ਦੇ ਵਿਚ ਟਾਈਮ ਦੇਣਾ। ਮਹਾਰਾਜ ਜੀ ਨੇ ਬਚਨ ਕੀਤਾ, ਊਠਤ ਬੈਠਤ ਹਰ ਹਰ ਧਿਆਈਐ ਅਨਦਨ ਸੁਕਰਿਤ ਕਰੀ। ਉੱਠਦਿਆਂ ਬਹਿੰਦਿਆਂ ਹਰੀ ਪਰਮੇਸ਼ਰ ਦਾ ਸਿਮਰਨ ਵੀ ਕਰਨਾ, ਉਹਦੇ ਚ ਧਿਆਨ ਵੀ ਜੋੜਨਾ, ਉਹਦੇ ਵਿਚ ਤੇ ਨਾਲ ਨਾਲ ਆਪਣੀ ਕਮਾਈ ਵੀ ਕਰਨੀ। ਕਾਲ ਖਾਏ ਕਸ਼ਹੱਤਾ ਦੇ ਨਾਨਕ ਰਾਹੋਂ ਪਛਾਣ ਹੈ ਤੇ, ਆਪਣੀ ਕਮਾਈ ਕਰਨੀ ਹੈ, ਕਮਾਈ ਕਰਕੇ ਖਾਣਾ ਤੇ ਕੁਛ ਨਾ ਕੁਛ ਦਾਨ ਪੁੰਨ ਕਰਨਾ, ਕਿਉਂਕਿ ਪੁੰਨ ਦਾਨ ਕਾ ਕਰੇ ਸਰੀਰ ਤੋਂ ਗਿਰ ਹੀ ਗੰਗਾ ਕਾਨੀ। ਜਿਹੜਾ ਭਾਈ ਕੋਈ ਪੁੰਨ ਕਰਦਾ, ਕੋਈ ਦਾਨ ਕਰਦਾ, ਉਹ ਗ੍ਰਹਿਸਥੀ ਗੰਗਾ ਦੇ ਜਲ ਵਾਂਗੂ ਪਵਿੱਤਰ। ਇਸ ਤਰ੍ਹਾਂ ਆਪਣਾ ਤਨ ਤੇ ਮਨ ਤੇ ਧਨ ਗੁਰੂ ਨੂੰ ਅਰਪਣ ਕਰ ਦੇਣਾ, ਗੁਰੂ ਦੀ ਆਗਿਆ ਦਾ ਪਾਲਣ ਕਰਨਾ, ਆਪਣੇ ਸਰੀਰ ਦੇ ਸਹੱਪਣ ਦਾ ਮਨ ਦੇ ਵਿਚ ਮਾਣ ਨੀ ਕਰਨਾ ਕਿ ਇਹ ਸਰੀਰ ਮੇਰਾ ਬੜਾ ਸੋਹਣਾ ਹੈ, ਇਹ ਵੀ ਤਾਂ ਗੁਰੂ ਨੇ ਦਿੱਤਾ ਨਾ, ਪਰਮੇਸ਼ਰ ਨੇ ਦਿੱਤਾ ਨਾ ਸਾਰਾ ਕੁਝ ਆਪਾਂ ਨੂੰ, ਔਰ ਮਨ ਵੀ ਗੁਰੂ ਨੂੰ ਦੇ ਦੇਣਾ। ਫਿਰ ਇਹ ਗੱਲ ਨੀ ਕਹਿ ਸਕਦਾ ਜੇ ਕੋਈ ਸਿੱਖ ਨੂੰ ਕਹਿੰਦਾ ਸਿੱਖਾਂ ਅੰਮ੍ਰਿਤ ਛਕ ਲਾ ਤੇ ਆਪਾਂ ਕਹਿ ਦਿੰਦੇ ਹਾਂ ਜੀ ਮੇਰਾ ਮਨ ਨੀ ਮੰਨਦਾ, ਤੇ ਮਾਣੇ ਆਪਾਂ ਕੋਲੇ ਰੱਖ ਲਿਆ ਤੇ ਫਿਰ ਗੱਲ ਨੀ ਬਣਨੀ, ਮਨ ਵੀ ਗੁਰੂ ਨੂੰ ਦੇਣਾ ਪੈਣਾ। ਮੇਰਾ ਆਪਾਂ ਇਹ ਨੀ ਕਹਿ ਸਕਦੇ ਮੇਰਾ ਮਨ ਨੀ ਮੰਨ, ਕਿਉਂਕਿ ਮਨ ਤਾਂ ਆਪਾਂ ਗੁਰੂ ਨੂੰ ਦੇ ਦਿੱਤਾ, ਵੇਚ ਦੇਣਾ ਮਨ ਗੁਰੂ ਦੇ ਕੋਲ। ਜਿਵੇਂ ਆਪਾਂ ਕੋਈ ਚੀਜ਼ ਵੇਚ ਦਈਏ, ਬੈ ਕਰ ਦਈਏ, ਮੁੜ ਕੇ ਉੱਥੇ ਆਪਣਾ ਕੋਈ ਅਧਿਕਾਰ ਨੀ ਰਹਿੰਦਾ, ਇਸੇ ਤਰ੍ਹਾਂ ਆਪਣਾ ਜਿਹੜਾ ਮਨ ਹੈ ਉਹ ਗੁਰੂ ਦੇ ਚਰਨਾਂ ਚ ਬੈ ਕਰ ਦੇਣਾ, ਵੇਚ ਦੇਣਾ। ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਜਿਹੜਾ ਭਾਈ ਮਨ ਗੁਰੂ ਦੇ ਚਰਨਾਂ ਚ ਵੇਚ ਦਿੰਦਾ ਉਹਦੇ ਕਾਰਜ ਆਪਣੇ ਆਪ ਹੀ ਰਾਸ ਹੁੰਦੇ ਆ, ਉਹਨੂੰ ਦੱਸਣ ਦੀ ਲੋੜ ਹੀ ਨਹੀਂ ਹੈ, ਧਨ ਵੀ ਪਦਾਰਥ ਵੀ ਗੁਰੂ ਦਾ। ਮਹਾਰਾਜ ਕਹਿੰਦੇ ਤਨ ਮਨ ਅਰਪ ਧਰੀ ਸਭ ਅੱਗ ਹੈ, ਤਨ ਮਨ ਅਰਪਣ ਕਰਕੇ ਸਾਰਾ ਕੁਝ ਆਪਣੇ ਗੁਰੂ ਦੇ ਅੱਗੇ ਰੱਖ ਦਿਓ। ਜਗ ਮੈਂ ਨਾਮ ਸੁਹਾਵਣਾ, ਐਸ ਦੁਨੀਆਂ ਦੇ ਵਿਚ ਗੁਰੂ ਕੇ ਪਿਆਰਿਓ ਪਰਮੇਸ਼ਰ ਦਾ ਨਾਮ ਸੁਹਾਵਣਾ ਸੋਭਨੀਕ ਹੈ।
ਤੂੰ ਠਾਕੁਰ ਕਿਉਂ ਮਨੋ ਵਿਸਾਰੇ,
ਉਹ ਠਾਕੁਰ ਪਰਮੇਸ਼ਰ ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸ੍ਰਿਸ਼ਟੀ ਦੀ ਲਹਿਤਾ ਕਰਨ ਵਾਲਾ ਹੈ, ਉਹ ਸਵਾਮੀ ਮਾਲਕ ਹੈ ਸਾਰਿਆਂ ਦਾ, ਉਹਨੂੰ ਭਾਈ ਕਿਉਂ ਮਨੋ ਵਿਸਾਰਨਾ ਹੈ। ਜਿਹੜਾ ਮਾਤਾ ਦੇ ਉਦਰ ਵਿਚ ਵੀ ਤੇਰੀ ਪਾਲਣਾ ਕਰਦਾ ਉਹਨੂੰ ਕਿਉਂ ਭੁਲਾ ਦਿੱਤਾ। ਸੋ ਉੱਥੇ ਵੀ ਗੁਰੂ ਕੇ ਪਿਆਰਿਓ ਜਠਰ ਅਗਨੀ ਦਾ ਸੇਕ ਨੀ ਲੱਗਣ ਦਿੰਦਾ। ਮਨੋ ਕਿਉਂ ਵਿਸਾਰਿਆ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿੱਥੇ ਮਾਤਾ ਦੀ ਜਠਰ ਅਗਨੀ ਹੁੰਦੀ ਹੈ, ਪੱਟੀ ਵਾਂਗੂ ਤਪਦੀ ਹੈ, ਮਾਤਾ ਦੇ ਖਾਧੇ ਹੋਏ ਰੋੜ ਸਵਾਹ ਬਣ ਜਾਂਦੇ ਹੈ, ਉੱਥੇ ਗੁਰੂ ਕੇ ਪਿਆਰਿਓ ਤੈਨੂੰ ਭੋਜਨ ਦਿੰਦਾ ਤੇਰੇ ਸਰੀਰ ਦੀ ਪਾਲਣਾ ਵਾਸਤੇ। ਉਹਨੂੰ ਕਿਉਂ ਭਲੋ ਬਣਾ ਮਨੋ ਵਸਾਰ ਦਿੱਤਾ, ਉਹ ਠਾਕੁਰ ਕਿਉਂ ਮਨੋ ਵਸਾਰੇ, ਉਹ ਠਾਕੁਰ ਪਰਮੇਸ਼ਰ ਨੂੰ ਭਾਈ ਕਿਉਂ ਮਨੋ ਭੁਲਾ ਦਿੱਤਾ।
ਜਿਉ ਪਿੰਡ ਦੇ ਸਾਰੇ,
ਜਿਹਨੇ ਭਾਈ ਇਹ ਪਿੰਡ ਜਿਹੜਾ ਸਥੂਲ ਸਰੀਰ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਹਵਾ ਪਾਣੀ ਅੱਗ ਧਰਤੀ ਆਕਾਸ਼, ਇਹ ਪੰਜ ਤੱਤ, ਇਹ ਪੰਜ ਤੱਤਾਂ ਦਾ ਸਰੀਰ ਬਣਿਆ ਹੋਇਆ। ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਇਹ ਭਾਈ ਸਿਆਣੇ ਆ ਤੁਸੀਂ, ਸਮਝ ਲੋ ਪੰਜਾਂ ਤੱਤਾਂ ਦਾ ਸਰੀਰ, ਔਰ ਇਹ ਤੱਤ ਤੱਤਾਂ ਚ ਮਿਲ ਜਾਂਦੇ ਆ ਜਦੋਂ ਸਰੀਰ ਖਤਮ ਹੋ ਜਾਂਦਾ। ਇਸ ਤੇ ਉਪਜਾ ਨਾਨਕਾ ਲੀਨ ਤਾਹੇ ਮਹਿਮਾਨ, ਉਹਦੇ ਵਿਚ ਲੀਨ ਹੋ ਜਾਂਦਾ। ਇੱਕ ਤਾਂ ਤੈਨੂੰ ਦਿੱਤਾ ਸਤੂਲ ਸਰੀਰ, ਆ ਜਿਹੜਾ ਪੰਜਾਂ ਤੱਤਾਂ ਦਾ ਬਣਿਆ। ਇੱਕ ਤੈਨੂੰ ਦਿੱਤਾ ਜੀਉ ਆਤਮਾ, ਇਹਦੇ ਵਿਚ ਪਾਈ ਹੈ, ਜਿਹੜੀ ਸਾਰੇ ਸਰੀਰ ਨੂੰ ਕਿਰਿਆ ਕਰਦਾ, ਸਰੀਰ ਨੂੰ ਚਲਾਉਂਦੀ ਹੈ। ਇਹਦੇ ਅੱਗੇ ਗੁਰੂ ਕੇ ਪਿਆਰਿਓ ਬੁੱਧੀ ਬਣਾ ਦਿੱਤੀ ਹੈ, ਬੁੱਧੀ ਤੋਂ ਅੱਗੇ ਮਨ ਬਣਾ ਦਿੱਤਾ, ਮਨ ਤੋਂ ਅੱਗੇ ਇੰਦਰੇ ਬਣਾ ਦਿੱਤੇ ਹੈ, ਤੋ ਇਸੇ ਤਰ੍ਹਾਂ ਪ੍ਰਾਣ ਬਣਾ ਦਿੱਤੇ ਹੈ, ਪ੍ਰਾਣਾ ਤੋਂ ਇੰਦਰੇ ਬਣਾ ਦਿੱਤੇ ਹੈ, ਅੱਗੇ ਇਸ ਸਰੀਰ ਦੀ ਬਾਂਦਰ ਬਣ ਗਈ। ਤੋ ਕਹਿਣ ਦਾ ਭਾਵ ਹੈ ਕਿ ਉਸ ਮਾਲਕ ਨੇ ਸੂਖਮ ਸਰੀਰ ਵੀ ਦੇ ਦਿੱਤਾ ਤੇ ਸਥੂਲ ਸਰੀਰ ਵੀ ਦੇ ਦਿੱਤਾ, ਇਹਨੂੰ ਸਾਜ ਦਿੱਤਾ, ਸੋਹਣਾ ਬਣਾ ਦਿੱਤਾ, ਸਵਾਰ ਦਿੱਤਾ।
ਸਾਸੁ ਗਰਾਸੁ ਸੰਭਾਲੀ ਕਰਤਾ ਕੀਤਾ ਆਪਣਾ ਪਾਵਣਾ।
ਸਾਸ ਗਰਾਸ ਸੰਭਾਲੇ ਕਰਤਾ, ਸਾਸ ਜਦੋਂ ਸਵਾਸ ਆਪਾਂ ਗੁਰੂ ਕੇ ਪਿਆਰਿਓ ਬਾਹਰ ਨੂੰ ਕੱਢਦੇ ਹਾਂ ਤੇ ਗਰਾਸ ਜਦੋਂ ਆਪਾਂ ਅੰਦਰ ਨੂੰ ਦਿੰਦੇ ਆਉਂਦੇ ਜਾਂਦੇ ਸਵਾਸ ਦੁਆਰਾ ਉਹ ਕਰਤਾ ਪੁਰਖ ਪਰਮੇਸ਼ਰ ਜਿਹੜਾ ਸਾਡੀ ਸੰਭਾਲ ਕਰਦਾ। ਸਾਸ ਗਰਾਸ ਜਦੋਂ ਅਸੀਂ ਸਵਾਸ ਲੈਂਦੇ ਹਾਂ, ਗਰਾਸ ਜਦੋਂ ਭੋਜਨ ਖਾਂਦੇ ਹਾਂ, ਗੱਗੇ ਨੂੰ ਸਿਹਾਰੀ ਪਾਠ ਚਾਹੀਦਾ ਨਾਲ ਗਰਾਸ। ਤੋਂ ਪੁਰਾਣੇ ਸਰੂਪਾਂ ਦੇ ਵਿਚ ਗੱਗੇ ਨੂੰ ਸਿਹਾਰੀ ਹੈ, ਨਵਿਆਂ ਸਰੂਪਾਂ ਦੇ ਵਿਚ ਅੱਜ ਕੱਲ ਦੇ ਜਿਹੜੇ ਬਹੁਤੇ ਵਿਦਵਾਨ ਹੈ ਉਹ ਗੁਰੂ ਕੇ ਪਿਆਰਿਓ ਗੁਰਬਾਣੀ ਤੇ ਸ਼ੰਕਾ ਵੀ ਕਰਦੇ ਆ ਤੇ ਗੁਰਬਾਣੀ ਨੂੰ ਬਦਲਣ ਦਾ ਯਤਨ ਵੀ ਹੋ ਰਿਹਾ। ਸੋ ਉਹਨਾਂ ਨੇ ਕਈ ਜਿਹੜੀਆਂ ਲਗਾ ਮਾਤਰਾ ਉਹ ਆਪਣੇ ਆਪ ਹੀ ਖਤਮ ਕਰ ਦਿੱਤੀਆਂ। ਸੋ ਸਾਸ ਗਰਾਸ ਸੰਭਾਲੇ ਕਰਤਾ, ਸਵਾਸ ਜਦੋਂ ਜੀਵ ਸਵਾਸ ਲੈਂਦਾ, ਗਰਾਸ ਜਦੋਂ ਭੋਜਨ ਖਾਂਦਾ, ਉਦੋਂ ਉਹ ਕਰਤਾ ਪੁਰਖ ਜੀਵ ਦੀ ਸੰਭਾਲ ਕਰਦਾ। ਜੇ ਸਵਾਸ ਆ ਗਿਆ ਤੇ ਬਾਹਰ ਨਾ ਨਿਕਲਿਆ ਫੇਰ ਵੀ ਗਿਆ। ਇਸ ਕਰਕੇ ਆਉਂਦੇ ਜਾਂਦੇ ਸਵਾਸ ਦੁਆਰਾ ਜਾਂ ਸਵਾਸ ਲੈਂਦਿਆਂ ਜਾਂ ਗ੍ਰਾਹੀਆਂ ਛਕਦਿਆਂ ਭੋਜਨ ਛਕਦਿਆਂ ਉਹ ਕਰਤਾ ਪੁਰਖ ਪਰਮੇਸ਼ਰ ਜੀਵਾਂ ਦੀ ਸੰਭਾਲ ਕਰਦਾ ਹੈ, ਕੀਤਾ ਆਪਣਾ ਪਾਵਣਾ। ਤੇ ਜੋ ਜੀਵ ਕਾਰਜ ਕਰਦਾ ਹੈ ਉਹ ਪੂਰਬਲੇ ਕੀਤੇ ਕਰਮਾਂ ਅਨੁਸਾਰ ਸਾਰੇ ਫਲਾਂ ਦੀ ਪ੍ਰਾਪਤੀ ਕਰਦਾ ਹੈ। ਜੈਸਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ, ਤੇ ਵੇਹੇ ਕਰਮ ਕਮਾਵਦੇ ਤੇ ਵੇਹੇ ਫਲ ਤੇ, ਕੱਬੇ ਤੱਤਾ ਲੋਹ ਸਾਰਵੇ ਸੰਘੇ ਕਲ। ਇਸ ਤਰ੍ਹਾਂ ਦੀ ਹਾਲਤ ਹੈ, ਜਿਹੋ ਜੇ ਜੀਵ ਕਰਮ ਕਰਦਾ ਉਹੋ ਜਿਹਾ ਗੁਰੂ ਕੇ ਪਿਆਰਿਓ ਉਹਨੂੰ ਫਲ ਭੁਗਤਣਾ ਪੈਂਦਾ ਹੈ। ਜੀਵ ਕਰਮ ਆਪੇ ਕਰੇ ਆਪੇ ਤੇ ਫਲ ਭੁਗਤ, ਜੀਵ ਕਰਮ ਵੀ ਆਪੇ ਕਰਦਾ ਤੇ ਫਲ ਵੀ ਉਹਨਾਂ ਦਾ ਆਪੇ ਭੁਗਤ। ਸੋ ਕਿਉਂ ਭਾਈ ਕੀਤਾ ਆਪਣਾ ਭਾਵਨਾ, ਜੋ ਪੂਰਬਲੇ ਕੀਤੇ ਕਰਮਾਂ ਦੇ ਵਿਚ ਇਹਨੇ ਪਿਛਲੇ ਜਨਮਾਂ ਦੇ ਵਿਚ ਕੀਤਾ ਇਹਦੀ ਪਰਾਲਭ ਦਾ, ਉਹਦੇ ਅਨੁਸਾਰ ਇਹ ਸਾਰਾ ਕੁਝ ਪਾਉਣਾ ਪਾਉਂਦਾ ਹੈ, ਇਹਨੂੰ ਫਲ ਮਿਲਦਾ ਹੈ। ਉਸ ਪਰਮੇਸ਼ਰ ਤੋਂ ਗੁਰੂ ਕੇ ਪਿਆਰਿਓ ਬਿਰਥਾ ਕੋਈ ਵੀ ਨਹੀਂ ਹੈ, ਕਿਉਂਕਿ ਸਾਰੇ ਉਹਦੀ ਆਗਿਆ ਦੇ ਵਿਚ ਹੈ। ਜੇ ਆਪਾਂ ਕਹੀਏ ਵੀ ਆਹ ਚੀਜ਼ ਵਿਅਰਥ ਹੈ, ਉਸ ਮਾਲਕ ਨੇ ਹਰੇਕ ਚੀਜ਼ ਦੀ ਕੁਛ ਨਾ ਕੁਛ ਲੋੜ ਮਹਿਸੂਸ ਕੀਤੀ ਹੈ, ਤਾਂ ਹੀ ਉਹ ਚੀਜ਼ ਬਣੀ ਹੈ। ਇਸ ਕਰਕੇ ਉਸ ਤੋਂ ਬਿਨਾਂ, ਉਸ ਮਾਲਕ ਤੋਂ ਬਿਰਥਾ ਵਿਅਰਥ ਹੋਰ ਕੋਈ ਨਹੀਂ ਹੈ।
ਆਠ ਪਹਿਰ ਹਰ ਰੱਖ ਮਨ ਮਾਏ,
ਅੱਠੇ ਪਹਿਰ ਗੁਰੂ ਕੇ ਪਿਆਰਿਓ ਉਸ ਪਰਮੇਸ਼ਰ ਨੂੰ ਆਪਣੇ ਮਨ ਦੇ ਵਿਚ ਰੱਖਣਾ ਕਰ, ਅੱਠੇ ਪਹਿਰ ਉਹਦਾ ਸਿਮਰਨ ਕਰਿਆ ਕਰ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ, ਕਹਿੰਦੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਨਾਮ ਜਪਣਾ, ਇਹ ਪਿਆਈ ਪਿਆਰਿਆਂ ਦਾ ਕੰਮ। ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਅੱਠੇ ਪੈਰ ਹਰੀ ਪਰਮੇਸ਼ਰ ਨੂੰ ਮਨ ਦੇ ਵਿਚ ਧਿਆਨ ਧਾਰ ਕੇ ਰੱਖਿਆ ਕਰ।
ਸਾਧ ਸੰਗ ਪਜ ਅਚੁੱਤ ਸਵਾਮੀ ਦਰਗਹਿ ਸੋਭਾ ਪਾਵਣਾ।
ਸਤਿਗੁਰੂ ਜੀ ਵਚਨ ਕਰਦੇ ਕਹਿੰਦੇ ਸਾਧ ਸੰਗ ਪਜ ਅਚੁੱਤ ਸਵਾਮੀ ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਸਾਧ ਹੈ, ਜਿਨ੍ਹਾਂ ਨੇ ਸਾਧਨਾ ਕਰਕੇ ਮਨ ਨੂੰ ਸਾਧਿਆ ਹੋਇਆ, ਗੁਰਮੁਖ ਸਾਧ ਅਸਾਧ ਸਾਧ ਵਖਾਣੀਏ, ਮੁਖੀ ਗੁਰੂਆਂ ਤੋਂ ਸਿੱਖਿਆ ਲੈ ਕੇ, ਜਿਨ੍ਹਾਂ ਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧਨਾ ਕਰਕੇ ਸਾਧ ਲਿਆ ਹੈ, ਉਹ ਗੁਰੂ ਕੇ ਪਿਆਰਿਓ ਸਾਧ। ਸਾਧ ਵਹੀ ਜਗ ਜਾਨੀਆਂ ਜਾ ਕੇ ਨਾਹੀਂ ਉਪਾਧਮ। ਇਹਦੇ ਮਨ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਬੁਰਿਆਈ ਨਹੀਂ ਹੈ, ਉਹ ਸਾਧ ਹੈ। ਉਹ ਸਾਧ ਸੰਗ ਪਜ ਅਚੁੱਤ ਸੁਆਮੀ, ਸਾਧੂਆਂ ਦੀ ਗੁਰੂ ਕੇ ਪਿਆਰਿਓ ਸੰਗਤ ਕਰਕੇ ਭਜਨਾ ਕਰ। ਅਚੁੱਤ ਜੋ ਅਗਿੜ ਰੂਪ ਪਰਮੇਸ਼ਰ ਹੈ, ਮਾਲਕਾ ਸਾਰਿਆਂ ਦਾ, ਦਰਗਾਹ ਸੋਭਾ ਭਾਵਨਾ, ਫਿਰ ਉਹਦੀ ਦਰਗਾਹ ਦੇ ਵਿਚ ਅੱਗੇ ਜਾ ਕੇ ਸੋਭਾ ਵਡਿਆਈ ਮਿਲੂਗੀ।
ਚਾਰ ਪਦਾਰਥ ਅਸ਼ਟ ਦਸ਼ਾ ਸਿੱਧ,
ਚਾਰ ਪਦਾਰਥ ਹਨ ਧਰਮ ਅਰਥ ਕਾਮ ਮੋਖ, ਨਾਮ ਪਦਾਰਥ ਗਿਆਨ ਪਦਾਰਥ ਮੁਕਤ ਪਦਾਰਥ, ਇਸ ਤਰ੍ਹਾਂ ਜਨਮ ਪਦਾਰਥ। ਇਹ ਗੁਰੂ ਕੇ ਪਿਆਰਿਓ ਚਾਰ ਪਦਾਰਥ ਅਸ਼ਟ ਦਸ਼ਾ ਸਿੱਧ, ਅਸ਼ਟ ਅੱਠ ਤੇ ਦਸ ਆ ਦਸ, ਸਾਰਾ ਜਿਹੜੀਆਂ ਸਿੱਧੀਆਂ ਹਨ।
ਨਾਮ ਨਿਦਾਨ ਸਹਿਜ ਦੁਖ ਨਾ ਨਿਦ,
ਨਾਮ ਦਾ ਨਿਦ ਖਜ਼ਾਨਾ ਜੋ ਹੈ, ਸਹਿਜ ਅਵਸਥਾ ਦੀ ਪ੍ਰਾਪਤੀ, ਆਤਮਕ ਸੁਖ ਤੇ ਨੌ ਨਿਧੀਆਂ ਹਨ।
ਸਰਵ ਕਲਿਆਣ ਜੇ ਮਨ ਮਹਿ ਚਾਹੇ ਮਿਲ ਸਾਧੂ ਸਵਾਮੀ ਰਾਵਣਾ,
ਜੇ ਜੀਵ ਐ ਗੁਰਸਿੱਖ ਸਾਰੇ ਕਲਿਆਣ ਮੁਕਤੀ ਆਦਿਕ ਤੂੰ ਚਾਹੁੰਦਾ ਨਾ, ਸਾਰੀਆਂ ਮੁਕਤੀਆਂ ਚਾਹੁੰਦਾ, ਸਾਰਿਆਂ ਦਾ ਭਲਾ ਚਾਹੁੰਦਾ, ਜੇ ਮਨ ਦੇ ਵਿਚ ਤਾਂ ਮਿਲ ਕੇ ਸਾਧੂਆਂ ਦੀ ਸੰਗਤ ਦੇ ਵਿਚ ਉਹ ਸਵਾਮੀ ਜੋ ਮਾਲਕ ਹੈ ਸਾਰਿਆਂ ਦਾ, ਉਹਦੇ ਗੁਣਾਂ ਨੂੰ ਰਾਵਣਾ ਉਚਾਰਨਾ ਕਰ।
ਸਾਸਤ ਸਿਮਰਤ ਵੇਦ ਵਖਾਣੇ,
ਭਾਈ ਸ਼ਾਸਤਰ ਜਿਹੜੇ ਹਿੰਦੂ ਮਤ ਦੇ ਸ਼੍ਰੇਸ਼ਟ ਸ਼ਾਸਤਰ ਨੇ, 27 ਸਿਮਰਤੀਆਂ ਹਨ, 4 ਵੇਦ ਹਨ, ਇਹਨਾਂ ਨੇ ਵੀ ਇਹ ਚੀਜ਼ ਦਾ ਕਥਨ ਕੀਤਾ ਹੈ।
ਜਨਮ ਪਦਾਰਥ ਜੀਤ ਪੁਰਾਣੇ,
ਚਾਰ ਪਦਾਰਥਾਂ ਦੇ ਵਿੱਚੋਂ ਇੱਕ ਪਦਾਰਥ ਹੈ ਜਨਮ ਪਦਾਰਥ, ਜਿਹੜਾ ਆਪਾਂ ਨੂੰ ਇਹ ਜਨਮ ਮਿਲਿਆ, ਇਹ ਬੜਾ ਕੀਮਤੀ ਹੈ, ਇਹ ਵੀ ਗੁਰੂ ਕੇ ਪਿਆਰਿਓ ਇੱਕ ਪਦਾਰਥ ਹੈ, ਇਹਨੂੰ ਸਫਲਾ ਕਰਨਾ, ਕਿਉਂਕਿ 84 ਜੂਨ ਭੋਗਣ ਤੋਂ ਬਾਅਦ ਇਸ ਮਨੁੱਖ ਨੂੰ ਇਹ ਦੇਹੀ ਮਿਲੀ ਹੈ, ਔਰ ਇਹ ਵਾਰ ਵਾਰ ਨਹੀਂ ਮਿਲਣੀ ਹੈ। ਇਹ ਮਨੁੱਖਾ ਜਨਮ ਬੜਾ ਕੀਮਤੀ ਪਦਾਰਥ ਹੈ, ਇਹਨੂੰ ਐਵੇਂ ਨਾ ਗੋਣਾ, ਇਹਦੇ ਵਿਚ ਸਿਮਰਨ ਕਰਨਾ ਹੈ। ਮਹਾਰਾਜ ਜੀ ਕਹਿੰਦੇ ਜਨਮ ਪਦਾਰਥ ਚੀਤ ਪੁਰਾਣ ਹੈ, ਪੁਰਾਣਾ ਧਾਰੀ ਜੀਵ, ਇਹ ਜਿਹੜਾ ਤੇਰਾ ਜਨਮ ਪਦਾਰਥ ਹੈ ਮਨੁੱਖਾ ਜਨਮ, ਇਹਨੂੰ ਜਿੱਤਣਾ ਕਰ। ਕਿਵੇਂ ਜਿੱਤਣਾ ਕਰ? ਸਤਿਗੁਰੂ ਜੀ ਦੱਸਦੇ ਹਨ,
ਕਾਮ ਕ੍ਰੋਧ ਨਿੰਦਾ ਪਰ ਹਰੀਐ ਹਰ ਰਸਨਾ ਨਾਨਕ ਗਾਵਣਾ।
ਕਾਮ ਜਿੱਤੀ ਮਨ ਕੀ ਕਾਮਨਾ ਕਾਮ ਕਹਾਵੈ, ਜਿੰਨੀਆਂ ਮਨ ਦੀਆਂ ਕਾਮਨਾ ਇੱਛਾ ਹੈ ਸਾਰੀਆਂ ਕਾਮ। ਕਾਮ ਜਿਹੜਾ ਵਿਕਾਰ ਭੋਗਣ ਨੂੰ ਵੀ ਕਹਿੰਦੇ ਹੈ, ਤੇ ਗੁਰੂ ਕੇ ਪਿਆਰਿਓ ਇਹ ਬੜਾ ਪ੍ਰਬਲ ਹੈ। ਇਸ ਕਾਮ ਨੇ ਬੜਿਆਂ ਬੜਿਆਂ ਰਿਸ਼ੀਆਂ ਮੁਨੀਆਂ ਨੂੰ ਆਪਣੇ ਵਸ ਵਿਚ ਕਰ ਲਿਆ, ਨਾਰਦ ਮੁਨੀ ਵਰਗੇ ਜਿਹੜਾ ਕਹਿੰਦਾ ਸੀ ਕਿ ਮੈਂ ਕਾਮ ਜਿੱਤ ਲਿਆ, ਉਹ ਤੋਂ ਜਿੱਤਿਆ ਨਹੀਂ ਗਿਆ, ਐਸਾ ਕਾਮ ਦੇ ਵਸੀਕਾਰ ਹੋਇਆ, ਉਹਨੂੰ ਗੁਰੂ ਕੇ ਪਿਆਰਿਓ ਬਾਂਦਰ ਦਾ ਮੂੰਹ ਲਾਉਣਾ। ਇਸ ਤਰ੍ਹਾਂ ਦਾ ਕਾਮ ਹੈ ਕ੍ਰੋਧ। ਕ੍ਰਿਸ਼ਨ ਦਾ ਗੁਰੂ ਗੁਰੂ ਕੇ ਪਿਆਰਿਓ ਇਹ ਜਿਹੜੇ ਵਿਸ਼ਵਾਮਿੱਤਰ ਵਰਗੇ, ਇਹਨਾਂ ਨੇ ਵੀ ਕ੍ਰੋਧ ਵਸ ਆ ਕੇ ਸੰਗਾਂ ਨੂੰ ਸਰਾਫ ਦਿੱਤੇ, ਸਮਾਂ ਘੱਟ ਹੈ ਨਿੰਦਾ। ਸੋ ਜਿਹੜੀ ਕਿਸੇ ਦੀ ਨਿੰਦਿਆ ਕਰਨੀ ਹੈ, ਬਿਨਾਂ ਕਿਸੇ ਦੇ ਅਣਹੋਏ ਦੋਸ਼ ਲਾਉਣੇ ਹੈ, ਇਹ ਜਿਹੜੇ ਗੁਰੂ ਕੇ ਪਿਆਰਿਓ ਹਨ ਪਰ ਹਰੀਐ, ਇਹਨਾਂ ਦਾ ਤਿਆਗ ਕਰਨਾ ਕਰੀਏ। ਹਰ ਰਸਨਾ ਨਾਨਕ ਗਾਵਣਾ, ਸਤਿਗੁਰੂ ਜੀ ਕਹਿੰਦੇ ਭਾਈ ਹਰੀ ਪਰਮੇਸ਼ਰ ਦਾ ਸਿਮਰਨ ਕਰਨਾ ਰਸਨਾ ਦੇ ਨਾਲ।
ਜਿਸ ਰੂਪ ਨਾ ਰੇਖਿਆ ਕੋਲ ਨਹੀਂ ਜਾਤੇ,
ਜਿਸ ਪਰਮੇਸ਼ਰ ਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖਿਆ ਨਿਸ਼ਾਨੀ ਹੈ, ਨਾ ਉਹਦੀ ਕੋਈ ਕੁਲ ਹੈ। ਆਪਾਂ ਕਹਿ ਦਿੰਦੇ ਉੱਚੀ ਕੁਲ ਵਾਲਾ ਹੈ, ਨੀਵੀਂ ਕੁਲ ਵਾਲਾ ਹੈ, ਨਹੀਂ ਜਾਤੀ, ਨਾ ਉਹਦੀ ਕੋਈ ਜਾਤ ਹੈ।
ਪੂਰਨ ਪੂਰ ਰਹਿਆ ਦਿਨ ਰਾਤ,
ਉਹ ਪਰਮੇਸ਼ਰ ਪੂਰਨ ਹੈ, ਪਰਿਪੂਰਨ ਹੋ ਰਿਹਾ ਦਿਨੇ ਤੇ ਰਾਤ।
ਜੋ ਜੋ ਜਪੈ ਸੋਈ ਵੰਡ ਭਾਗੀ, ਵੋੜ ਨਾ ਜੋ ਨਹੀਂ ਪਾਵਣਾ।
ਜਿਹੜਾ ਜਿਹੜਾ ਵੀ ਗੁਰੂ ਕੇ ਪਿਆਰੇ ਉਹ ਜਪ ਲੈਂਦਾ ਨਾ, ਉਹ ਵੱਡੇ ਭਾਗਾਂ ਵਾਲਾ। ਵੱਡੇ ਭਾਗਾਂ ਤੋਂ ਬਿਨਾ ਉਹ ਪਰਮੇਸ਼ਰ ਦਾ ਸਿਮਰ ਨਹੀਂ ਕੀਤਾ ਜਾ ਸਕਦਾ। ਵੋੜ ਨਾ ਜੋ ਨਹੀਂ ਪਾਵਣਾ, ਮੁੜ ਕੇ ਨੀ ਗੁਰੂ ਕੇ ਪਿਆਰੇ ਜੂਨਾ ਦੇ ਵਿਚ ਪਾਇਆ ਜਾਂਦਾ, ਜਿਹੜਾ ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਹੈ।
ਜਿਸਨੂੰ ਬਿਸਰੇ ਪੁਰਖ ਵਿਧਾਤ,
ਹੁਣ ਸਤਿਗੁਰੂ ਜੀ ਉਹਨਾਂ ਦੀ ਗੱਲ ਕਰਦੇ ਆ ਜਿਹੜੇ ਰੱਬ ਨੂੰ ਭੁੱਲ ਜਾਂਦੇ ਆ, ਜਿਹੜੇ ਕਹਿੰਦੇ ਲੈ ਰੱਬ ਕੀ ਚੀਜ਼ ਆ, ਐਵੇਂ ਲੋਕਾਂ ਦੇ ਪਖੰਡ ਬਣਾਏ ਆ। ਤੋ ਜਿਸ ਨੂੰ ਬਿਸਰੇ ਪੁਰਖ ਵਿਧਾਤਾ, ਜਿਸ ਨੂੰ ਵਿਸਰ ਜਾਂਦਾ, ਭੁੱਲ ਜਾਂਦਾ, ਪੁਰਖ ਜੋ ਪੂਰਨ ਹੈ ਵਿਧਾਤਾ, ਕਰਮਾਂ ਅਨੁਸਾਰ ਫਲ ਵਰ ਦੇਣ ਵਾਲਾ ਹੈ, ਤੋ ਉਹ ਜੋ ਪਰਮੇਸ਼ਰ ਜੀ ਨੂੰ ਭੁੱਲ ਜਾਵੇ,
ਜਲਤਾ ਫਿਰੇ ਰਹੇ ਨਿਤ ਤਾਤਾ,
ਉਹ ਗੁਰੂ ਕੇ ਪਿਆਰਿਓ ਜਲਤਾ ਫਿਰੇ, ਜਲਦਾ ਹੀ ਫਿਰਦਾ, ਪਿਤਾ ਪ੍ਰਤੀ ਤੱਤਾ ਹੀ ਰਹਿੰਦਾ। ਕਦੇ ਕਾਮ ਦੇ ਵਿੱਚ ਆ ਗਿਆ, ਕਦੇ ਕ੍ਰੋਧ ਦੀ ਅੱਗ ਸੜਨ ਲੱਗ ਪਿਆ, ਕਦੇ ਲੋਭ ਦੀ ਅੱਗ ਸੜਨ ਲੱਗ ਪਿਆ, ਕਦੇ ਈਰਖਾ ਦੀ ਅੱਗ ਵਿੱਚ ਸੜਨ ਲੱਗ ਪਿਆ, ਕਦੇ ਗੁਰੂ ਕੇ ਪਿਆਰਿਓ ਵਿਕਾਰਾਂ ਦੀ ਅੱਗ ਸੜਨ ਲੱਗ ਪਿਆ, ਕਦੇ ਵਿਸ਼ਿਆਂ ਦੇ ਵਿੱਚ ਲੱਗਾ ਰਿਹਾ। ਇਸ ਤਰ੍ਹਾਂ ਜਲਦਾ ਹੀ ਫਿਰਦਾ, ਪਿਤਾ ਪ੍ਰਤੀ ਤਾਤਾ ਤੱਤਾ ਹੀ ਰਹਿੰਦਾ, ਗੁੱਸੇ ਦੇ ਵਿੱਚ ਹੀ ਰਹਿੰਦਾ ਹੈ।
ਅਕਿਰਤ ਕਣੇ ਗੌ ਰੱਖੇ ਨਾ ਕੋਈ, ਨਰਕ ਘੋਰ ਮੈਂ ਪਾਵਣਾ।
ਅਕਿਰਤ ਕਣ, ਕਿਰਤ ਕਣ ਕਿਹਨੂੰ ਕਹਿੰਦੇ ਆ, ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਕੇ ਉਲਟਾ ਉਹਦੇ ਵਿਚ ਕੋਈ ਦੋਸ਼ ਪਰੋਪੇ, ਉਹਨੂੰ ਕਿਰਤ ਕਣ ਕਹਿੰਦੇ। ਹੁਣ ਆਪਾਂ ਨੂੰ ਪਰਮੇਸ਼ਰ ਨੇ ਸਰੀਰ ਦਿੱਤੇ ਹੈ, ਆਪਾਂ ਨੂੰ ਪਰਮੇਸ਼ਰ ਨੇ ਵਸਤਰ ਦਿੱਤੇ ਹੈ, ਘਰ ਦਿੱਤੇ ਹੈ, ਪਦਾਰਥ ਦਿੱਤੇ ਹੈ, ਸੁੱਖ ਦੇਣ ਵਾਸਤੇ ਬੱਚੇ ਦਿੱਤੇ ਹੈ, ਤੇ ਆਪਾਂ ਜੇ ਫੇਰ ਵੀ ਕਹੀਏ ਰੱਬ ਨੇ ਮੈਨੂੰ ਕੁਛ ਨਹੀਂ ਦਿੱਤਾ, ਤੇ ਫੇਰ ਆਪਾਂ ਕਿਰਤ ਕਣਾਂ ਦੀ ਗਿਣਤੀ ਚ ਆ ਜਾਂਦੇ। ਕਿਰਤ ਕਣ ਬੜਾ ਭੈੜਾ ਹੁੰਦਾ ਹੈ। ਕਿਰਤ ਕਣੋ ਕੀ ਅਸਥੀਆਂ, ਤੁਕੋ ਪੀਪਰ ਐਨ, ਰਾਜ ਨਸ਼ਟ ਕੰਨਿਆ ਕਲੰਕ, ਸਤੀ ਕੁਲੱਖਣ ਵੈਣ, ਇਸ ਤਰ੍ਹਾਂ ਦੀ ਹਾਲਤ ਹੁੰਦੀ ਹੈ। ਸੋ ਅਕਿਰਤ ਕਣਾਂ ਕੋ ਰੱਖੇ ਨਾ ਕੋਈ, ਜਿਹੜਾ ਅਕਿਰਤ ਕਣ ਹੈ ਉਹਨੂੰ ਕੋਈ ਨੀ ਗੁਰੂ ਕੇ ਪਿਆਰਿਓ ਰੱਖ ਸਕਦਾ ਹੈ, ਉਹਨੂੰ ਕੋਈ ਬਚਾ ਨਹੀਂ ਸਕਦਾ ਹੈ। ਔਰ ਨਰਕ ਘੋਰ ਮਹਿ ਪਾਵਣਾ, ਘੋਰ ਜਿਹੜਾ ਵੱਡਾ ਨਰਕ ਹੈ, ਧੁੱਪ ਹਨੇਰੇ ਵਾਲਾ ਨਰਕ ਹੈ, ਉਸ ਨਰਕ ਦੇ ਵਿਚ ਉਹਨੂੰ ਪਾਵਣਾ ਪਾਇਆ ਜਾਂਦਾ ਹੈ।
ਜੀਵ ਪ੍ਰਾਣ ਤਨ ਧਨ ਜਿਨ ਸਾਜਿਆ,
ਜਿਸ ਪਰਮੇਸ਼ਰ ਨੇ ਪਾਈ ਤੈਨੂੰ ਜੋ ਜੀਵ ਆਤਮਾ ਦਿੱਤੀ, ਤੇਰੇ ਸਰੀਰ ਦੇ ਵਿਚ ਪ੍ਰਾਣ ਪਾਏ, ਔਰ ਤਨ ਦਿੱਤਾ ਪੰਜਾਂ ਤੱਤਾਂ ਦਾ, ਧਨ ਮਾਇਆ ਦਿੱਤੀ ਜਿਹਨੇ ਤੈਨੂੰ ਸਾਜਨਾ ਕੀਤਾ,
ਮਾਤ ਗਰਭ ਮਹਿ ਰਾਖ ਨਿਵਾਜਿਆ,
ਤੇ ਮਾਤਾ ਦੇ ਗਰਭ ਦੇ ਵਿਚ ਰੱਖ ਕੇ ਤੇਰੀ ਉੱਥੇ ਰੱਖਿਆ ਕੀਤੀ, ਉੱਥੇ ਤੈਨੂੰ ਸੇਕ ਨੀ ਲੱਗਾ, ਉੱਥੇ ਤੂੰ ਬਚ ਗਿਆ। ਗੁਰੂ ਕੇ ਪਿਆਰਿਓ ਕਿੰਨੇ ਤੇਰੇ ਚੰਗੇ ਕਰਮ, ਉੱਥੇ ਮਾਤਾ ਦੇ ਗਰਭ ਦੀ ਜਿਹੜੀ ਜਠਰ ਅਗਨੀ ਸੀ ਉਹਨੇ ਤੈਨੂੰ ਸਾੜਿਆ ਨਹੀਂ, ਸਗੋਂ ਤੇਰਾ ਸਰੀਰ ਪਕਾਉਣ ਦੇ ਵਿਚ ਮਦਦ ਕੀਤੀ, ਔਰ ਉੱਥੇ ਰੱਖ ਕੇ ਤੈਨੂੰ ਨਵਾਜਣਾ ਕੀਤਾ, ਉੱਥੇ ਤੇਰੀ ਰੱਖਿਆ ਕੀਤੀ, ਉੱਥੇ ਤੈਨੂੰ ਨਾਮ ਸਿਮਰਨ ਦੀ ਦਾਤ ਦਿੱਤੀ, ਤੈਨੂੰ ਪਰੋਹ ਗਿਆਨ ਦਿੱਤਾ, ਤੈਨੂੰ ਆਪਣੇ ਜਨਮਾਂ ਦਾ ਗਿਆਨ ਸੀ ਉਸ ਸਮੇਂ, ਪਰ ਇੱਥੇ ਆ ਕੇ ਭੁੱਲ ਗਿਆ ਤੂੰ, ਸੋ ਉੱਥੇ ਤੈਨੂੰ ਸਾਰੀ ਸੋਝੀ ਸੀ। ਜਦੋਂ ਮਾਤਾ ਦੀ ਉਧਰ ਚੋਂ ਬਾਹਰ ਆਇਆ ਉਦੋਂ ਰੱਬ ਨੂੰ ਭੁੱਲ ਗਿਆ। ਇਸ ਤਰ੍ਹਾਂ ਦੀ ਤੇਰੀ ਹਾਲਤ ਵਿੱਚੋਂ ਗਰਭ ਨਿਕਲ ਆਇਆ ਖਸਮ ਵਿਸਾਰ ਸੁਣੀ ਚਿੱਤ ਲਾਇਆ ਜਦੋਂ ਮਾਤਾ ਦੇ ਉਦਰ ਚੋਂ ਬਾਹਰ ਨਿਕਲਿਆ ਉਦੋਂ ਰੱਬ ਨੂੰ ਭੁੱਲ ਗਿਆ ਉਥੇ ਤੈਨੂੰ ਨਵਾਜਣਾ ਕੀਤਾ ਤੇਰੀ ਰੱਖਿਆ ਕੀਤੀ
ਜਿਸ ਦਾ ਪ੍ਰੀਤ ਛਾੜਿਆ ਰਾਤਾ ਕਾਉ ਸਿਰੇ ਨਾ ਲਾਵਣਾ
ਉਸ ਮਾਲਕ ਦੇ ਨਾਲ ਤੂੰ ਪ੍ਰੀਤੀ ਕਰਨੀ ਛੱਡ ਦਿੱਤੀ ਉਹਦੇ ਨਾਲ ਤੇਰਾ ਕੋਈ ਪ੍ਰੇਮ ਨੀ ਰਿਹਾ ਦੁਨਿਆਵੀ ਪਦਾਰਥਾਂ ਦੇ ਨਾਲ ਪ੍ਰੇਮ ਪਾ ਲਿਆ ਅਨਰਾਸਾ ਉਹ ਮਾਲਕ ਨਾਲੋਂ ਪ੍ਰੇਮ ਛੱਡ ਕੇ ਹੋਰਨਾਂ ਦੇ ਪ੍ਰੇਮ ਦੇ ਵਿਚ ਰਾਸਾ ਤਦਾਕਾਰ ਹੋ ਗਿਆ ਕੋਈ ਦੇਵੀ ਦਾ ਪਾਸ਼ਕ ਬਣ ਗਿਆ ਕੋਈ ਦੇਵਤੇ ਦਾ ਪਾਸ਼ਕ ਬਣ ਗਿਆ ਕੋਈ ਕਿਸੇ ਦਾ ਪਾਸ਼ਕ ਬਣ ਗਿਆ ਹੋਰਨਾਂ ਦੇ ਵਿਚ ਹੀ ਤਦਾਕਾਰ ਹੋ ਗਿਆ ਵਕਾਰਾਂ ਦੇ ਵਿਚ ਹੀ ਤਦਾਕਾਰ ਹੋ ਗਿਆ ਕਾਹੂ ਸਿਰੇ ਨਾ ਲਾਵਣਾ ਫੇਰ ਗੁਰੂ ਕੇ ਪਿਆਰੇ ਇਨ੍ਹਾਂ ਵਕਾਰਾਂ ਨੇ ਇਨ੍ਹਾਂ ਜਿਹੜੀਆਂ ਦੁਬਤਾ ਪਾਉਣ ਵਾਲੀਆਂ ਪ੍ਰੀਤੀਆਂ ਨੇ ਦੁਨਿਆਵੀ ਪਦਾਰਥਾਂ ਦੀਆਂ ਪ੍ਰੀਤੀਆਂ ਨੇ ਸੰਬੰਧੀਆਂ ਦੀਆਂ ਪ੍ਰੀਤੀਆਂ ਨੇ ਇਹਨਾਂ ਨੂੰ ਤੈਨੂੰ ਕਿਸੇ ਸਿਰੇ ਵੀ ਨੀ ਲਾਉਣਾ ਹੈ
ਤਾਰ ਅਨੁਗ੍ਰਹ ਸਵਾਮੀ ਮੇਰੇ
ਹੈ ਪਰਮੇਸ਼ਰ ਸਾਡੇ ਤੇ ਕਿਰਪਾ ਕਰ ਮੇਰੇ ਮਾਲਕ
ਘੱਟ ਘੱਟ ਵਸੈ ਸਵਨ ਕਾ ਨੇਰੇ
ਉਹ ਘਟਾਂ ਘਟਾਂ ਦੇ ਵਿਚ ਰਹਿੰਦਾ ਹਿਰਦਿਆਂ ਹਿਰਦਿਆਂ ਦੇ ਵਿਚ ਰਹਿੰਦਾ ਸਾਰਿਆਂ ਦੇ ਨੇੜੇ ਹੈ ਕੌਰਵ ਦਾਸ ਹੱਥ ਪੈ ਨੇੜੇ ਸਹਿਜੇ ਹੋਏ ਹੱਥ ਤੋਂ ਵੀ ਨੇੜੇ ਹੈ ਗੁਰੂ ਕੇ ਪਿਆਰਿਓ ਤੇਰਾ ਨਾ ਹੀ ਦੂਰ ਉਹ ਨੇੜੇ ਹੈ ਦੂਰ ਨਹੀਂ ਹੈ ਇਸ ਕਰਕੇ ਜੈ ਜੈ ਵੇਖੋ ਤੈ ਹਜੂਰ ਦੂਰ ਕਤੋਂ ਨਾ ਜਾਈ ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ ਉਹ ਸਾਡੇ ਨੇੜੇ ਹੈ ਘਟਾਂ ਘਟਾਂ ਦੇ ਵਿਚ ਵਸਦਾ ਸਾਰਿਆਂ ਦੇ ਨੇੜੇ ਹੈ
ਆਤ ਮਾਰੇ ਕਛੂ ਹੈ ਨਾਹੀ ਜਿਸ ਜਣਾਏ ਜਿਸੇ ਜਣਾਵਣਾ
ਪਰ ਸਾਡੇ ਹੱਥ ਦੇ ਵਿਚ ਕੁਛ ਨੀ ਜੀਵ ਦੇ ਉਹ ਜਿਹਨੂੰ ਜਣਾਉਣਾ ਚਾਹੇ ਉਹਨੂੰ ਆਪਣੇ ਸਰੂਪ ਤੋਂ ਜਣਾ ਦਿੰਦਾ ਹੈ
ਜਾਗੇ ਮਸਤਕ ਤੋਰ ਲਿਖ ਪਾਇਆ
ਜਿਹਦੇ ਪਾਈ ਮਸਤਕ ਮੱਥੇ ਤੇ ਧੁਰੋਂ ਪੂਰਬਲਾ ਲਿਖਿਆ ਹੋਇਆ ਲੇਖ ਸੀਗਾ ਉਹਨੇ ਪ੍ਰਾਪਤ ਕੀਤਾ
ਤੁਸੀਂ ਪੁਰਖ ਨਾ ਵਿਆਪੇ ਮਾਇਆ
ਉਸ ਪੁਰਖ ਨੂੰ ਕਹਿੰਦੇ ਮਾਇਆ ਨੀ ਵਿਆਪ ਸਕਦੀ ਹੈ
ਨਾਨਕ ਦਾਸ ਸਦਾ ਸਰਨਾਈ ਤੂੰ ਸੁਰ ਲਵੇ ਨਾ ਲਾਵਣਾ
ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਤਾਂ ਸੇਵਕਾਂ ਉਹਦੀ ਸਦਾ ਸ਼ਰਨ ਵਿਚ ਆਏ ਹੈ ਦੂਸਰ ਲਵੇ ਨਾ ਲਾਵਣਾ ਦੂਜੇ ਨੂੰ ਕਹਿੰਦੇ ਅਸੀਂ ਉਹਦੇ ਸਦਾਰਥ ਨੀ ਸਮਝਦੇ ਹਾਂ ਦੂਜਿਆਂ ਦੇ ਅਸੀਂ ਲਵੇ ਨੇੜੇ ਨੀ ਲੱਗਦੇ ਹਾਂ ਕਿਸੇ ਦੇ
ਆਗਿਆ ਦੁੱਖ ਸੁਖ ਸਭ ਕੀਨ
ਆਗਿਆ ਦੇ ਵਿਚ ਹੀ ਸਾਰੇ ਦੁੱਖ ਹੈ ਆਗਿਆ ਦੇ ਵਿਚ ਹੀ ਸੁਖ ਹੈ ਇਹ ਸਾਰਾ ਕੁਝ ਉਹਨੇ ਆਪਣੇ ਹੁਕਮ ਦੇ ਵਿਚ ਹੀ ਕੀਤਾ ਪੂਰਬਲੇ ਕੀਤੇ ਪੁੰਨਾ ਅਨੁਸਾਰ ਜੀਵ ਨੂੰ ਸੁਖ ਮਿਲ ਜਾਂਦਾ ਜੇ ਕੋਈ ਪਾਪ ਕਰਮ ਆ ਜਾਂਦਾ ਉਹਨੂੰ ਦੁੱਖ ਮਿਲ ਜਾਂਦਾ ਉਹਦੀ ਆਗਿਆ ਦੇ ਵਿਚ ਹੀ ਸਾਰੇ ਦੁੱਖ ਸੁੱਖ ਹਨ
ਅੰਮ੍ਰਿਤ ਨਾਮ ਵਿਰਲੇ ਹੀ ਚੀਨੇ
ਇਹ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲਾ ਜੋ ਪਰਮੇਸ਼ਰ ਦਾ ਨਾਮ ਹੈ ਇਹ ਭਾਈ ਵਿਰਲੇ ਹੀ ਚੀਨੇ ਜਾਣਦੇ ਹਨ
ਤਾਂ ਕੀ ਕੀਮਤ ਕਹਿਣ ਨਾ ਜਾਈ ਜਦ ਤੱਕ ਉਹੀ ਸਮਾਵਣਾ
ਉਸ ਮਾਲਕ ਦੀ ਕਹਿੰਦੇ ਕੀਮਤ ਨੀ ਕਹਿ ਕੇ ਦੱਸੀ ਜਾ ਸਕਦੀ ਜਿੱਥੇ ਕਿੱਥੇ ਉਹ ਸਮਾਇਆ ਹੋਇਆ ਹੈ
ਸੋਈ ਭਗਤ ਸੋਈ ਵਡਦਾਤਾ
ਓਹੀ ਗੁਰੂ ਕੇ ਪਿਆਰਿਓ ਭਗਤ ਹੈ ਜਿਹਨੇ ਭੈ ਨੂੰ ਗਤ ਕੀਤਾ ਓਹੀ ਵੱਡਾ ਦਾਤਾ ਹੈ
ਸੋਈ ਪੂਰਨ ਪੁਰਖ ਵਿਧਾਨਤਾ
ਓਹੀ ਪੂਰਨ ਪੁਰਖ ਪਾਪਾਂ ਰੂਪੀ ਪੂਰ ਤੋਂ ਰੱਖਿਆ ਕਰਨ ਵਾਲਾ ਹੈ ਵਿਧਾਤਾ ਫਲ ਵਰ ਦੇਣ ਵਾਲਾ ਦਾਤਾ ਹੈ
ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਣਾ
ਉਹ ਭਾਈ ਕਹਿੰਦੇ ਬਾਲਕ ਰੂਪ ਦੇ ਵਿਚ ਵੀ ਤੇਰਾ ਸਹਾਈ ਹੈ ਔਰ ਸਾਰੇ ਥਾਵਾਂ ਤੇ ਜਿੱਥੇ ਵੀ ਤੁਸੀਂ ਚੇਤੇ ਕਰੇ ਤੇਰੀ ਮਾਲਕ ਮਦਦ ਕਰਦਾ ਉਹ ਜੋ ਤੇਰੇ ਮਨ ਭਾਵਣਾ ਉਹ ਹੈ ਪਰਮੇਸ਼ਰ ਹੁੰਦਾ ਉਹ ਜੋ ਤੇਰੇ ਮਨ ਨੂੰ ਭਾਉਂਦਾ ਹੈ
ਨਿਰਤ ਦੁੱਖ ਸੁਖ ਲਿਖ ਪਾਏ
ਜਿਹੜੀ ਮੌਤ ਆਉਣੀ ਹੈ ਦੁੱਖ ਹੋਣਾ ਸੁਖ ਹੋਣਾ ਇਹ ਗੁਰੂ ਕੇ ਪਿਆਰਿਓ ਸਾਰਾ ਕੁਝ ਲਿਖਿਆ ਪਹਿਲਾਂ ਹੀ ਕਣ ਕਾਲੇ ਸਭ ਦਿਵਸ ਸਾਸ ਮੈਂ ਬਟਨ ਕਟਨ ਤਿਲ ਸਾ ਸੋ ਇਹ ਸਵਾਸ ਜੀਵ ਦੇ ਜਨਮ ਹੋਣ ਤੋਂ ਪਹਿਲਾਂ ਹੀ ਪਰਮੇਸ਼ਰ ਨੇ ਲਿਖ ਦਿੱਤੇ ਹੈ ਇਸ ਕਰਕੇ ਇਹ ਮੌਤ ਦਾ ਸਮਾਂ ਕਦੋਂ ਕਿਸੇ ਨੂੰ ਦੁੱਖ ਮਿਲਣਾ ਓਹਦੇ ਕੀਤੇ ਕਰਮਾਂ ਅਨੁਸਾਰ ਕਦੋਂ ਸੁਖ ਮਿਲਣਾ ਇਹ ਸਾਰਾ ਕੁਝ ਪਹਿਲਾਂ ਹੀ ਲਿਖ ਕੇ ਪਾਇਆ ਹੋਇਆ ਹੈ।
ਦਿਲ ਨਹੀਂ ਪਤਾ ਹੈ ਘੱਟ ਹੈ ਨਾ ਘਟਾਏ,
ਦਿਲ ਮਾਤਰ ਵੀ ਗੁਰੂ ਕੇ ਪਿਆਰਿਓ ਵਾਧੇ ਨੀ, ਤੇ ਜੇ ਕੋਈ ਕਵੇ ਮੇਰੇ ਘੱਟ ਹੋ ਜਾਣ ਇਹ ਘੱਟ ਦੇਵ ਨੀ ਹਨ।
ਸੋਈ ਹੋਏ ਜੇ ਕਰਦੇ ਭਾਵੈ ਕਹਿ ਕਹਿ ਆਪ ਵਿਨਾ,
ਓਹੀ ਹੁੰਦਾ ਮਹਾਰਾਜ ਕਹਿੰਦੇ ਜੋ ਕਰਤੇ ਪਰਮੇਸ਼ਰ ਨੂੰ ਭਾਵੈ ਚੰਗਾ ਲੱਗਦਾ ਹੈ। ਐਵੇਂ ਜੇ ਕਵੇ ਕਿ ਮੇਰਾ ਜੀ ਦੁੱਖ ਘੱਟ ਜਾਵੇ ਮੈਨੂੰ ਸੁੱਖ ਮਿਲ ਜਾਵੇ, ਇਹ ਤਾਂ ਕਹਿ ਕੇ ਆਪਣੇ ਆਪ ਨੂੰ ਪੰਜਾਬਣਾ ਹੌਲਾ ਕਰਨਾ ਹੈ।
ਅੰਧ ਖੂਬ ਤੇ ਸਹੀ ਕਾਟੇ,
ਸੋ ਅੰਧ ਅਗਿਆਨ ਦਾ ਜੋ ਖੂਬ ਖੂਹ ਹੈ ਸੰਸਾਰ ਇਹ ਤੋਂ ਕਹਿੰਦੇ ਉਹ ਮਾਲਕ ਕੱਢਦਾ ਹੈ।
ਜਨਮ ਜਨਮ ਕੇ ਟੁੱਟੇ ਗਾਂਢੇ,
ਜਨਮਾਂ ਜਨਮਾਤਰਾਂ ਦੇ ਜਿਹੜੇ ਟੁੱਟੇ ਹੋਏ ਜੀਵ ਸੀ ਉਹ ਕਹਿੰਦੇ ਗਾਂਢੇ ਮਿਲਾ ਲਏ ਪਰਮੇਸ਼ਰ ਨੇ।
ਕਿਰਪਾ ਧਾਰ ਰੱਖੇ ਕਰ ਆਪਣੇ ਮੇਰੇ ਸਾਧੂ ਗੋਬਿੰਦ ਧਿਆਵਣਾ,
ਕਿਰਪਾ ਕਰਕੇ ਆਪਣੇ ਬਣਾ ਕੇ ਰੱਖ ਲਏ ਸਾਧੂਆਂ ਦੀ ਸੰਗਤ ਵਿਚ ਮਿਲ ਕੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਜਿਨ੍ਹਾਂ ਨੇ।
ਤੇਰੀ ਕੀਮਤ ਕਹਿਣ ਨਾ ਜਾਈ,
ਐ ਪਰਮੇਸ਼ਰ ਤੇਰੀ ਕੀਮਤ ਨੀ ਕਹਿ ਕੇ ਦੱਸੀ ਜਾ ਸਕਦੀ।
ਅਚਰਜ ਰੂਪ ਵੱਡੀ ਵਡਿਆਈ,
ਤੇਰੇ ਬਿਸਮਾਦ ਰੂਪ ਹੈ ਤੇਰੀ ਵਡਿਆਈ ਵੱਡੀ ਹੈ।
ਭਗਤ ਦਾਨ ਮੰਗੈ ਜਨ ਤੇਰਾ, ਨਾਨਕ ਬਲ ਬਲ ਜਾਵਣਾ।
ਸਤਿਗੁਰੂ ਜੀ ਕਹਿੰਦੇ ਜਿਹੜਾ ਤੇਰਾ ਸੇਵਕ ਆ ਉਹ ਤੇਥੋਂ ਭਗਤੀ ਦਾ ਦਾਨ ਮੰਗਦਾ ਹੈ, ਐਸੇ ਸੇਵਕਾਂ ਤੋਂ ਅਸੀਂ ਬਲ ਬਲ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਪਾਵਨ ਉਪਦੇਸ਼ ਬਖਸ਼ਿਆ। ਇਹ 15 ਪੌੜੀਆਂ ਵਾਲਾ ਇੱਕ ਸੋਲਹਾ ਆਇਆ, ਪੰਜਵੇਂ ਪਾਤਸ਼ਾਹ ਜੀ ਦੇ ਗੁਰੂ ਕੇ ਪਿਆਰਿਓ 14 ਸੋਲਹੇ ਹਨ, ਸੋ ਇਸੇ ਤਰ੍ਹਾਂ 22 ਸੋਲਹੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ, 24 ਸੋਲਹੇ ਗੁਰੂ ਅਮਰਦਾਸ ਜੀ ਦੇ ਆਏ, 2 ਸੋਲਹੇ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੇ, 14 ਸੋਲਹੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੇ, ਇਹ ਕੁੱਲ 62 ਸੋਲਹੇ ਮਾਰੂ ਰਾਗ ਦੇ ਵਿਚ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਇਸੇ ਗੁਰੂ ਕੇ ਪਿਆਰਿਓ ਸੋਲਹੇ ਨਾਮ ਬਾਣੀ ਦੀ ਸੰਪੂਰਨਤਾ ਹੋਈ ਹੈ, ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ ਹੈ। ਅੱਗੇ ਵਾਰ ਦੀ ਕਥਾ ਪ੍ਰਾਰੰਭ ਹੋਵੇਗੀ, ਸੋ ਦਾਸ ਤੋਂ ਬੋਲਦੇ ਤੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਤੇ ਭੁੱਲਣ ਹਾਰ ਸਮਝ ਕੇ ਮਾਫ ਕਰਨਾ। ਅੱਗੇ ਵਾਸਤੇ ਪਾਤਸ਼ਾਹ ਜੀ ਕਿਰਪਾ ਕਰਨ, ਸੇਵਾ ਦੇ ਯੋਗ ਬਣਾ ਕੇ ਸੇਵਾ ਲੈਂਦੇ ਰਹਿਣ।
ਤੇਰੀ ਕੀਮਤ ਕਹਿਣ ਨਾ ਜਾਈ, ਅਜਰਜ ਰੂਪ ਵੱਡੀ ਵਡਿਆਈ, ਭਗਤ ਦਾਨ ਮੰਗੈ ਜਨ ਤੇਰਾ, ਨਾਨਕ ਬਲ ਬਲ ਜਾਵਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।